निर्भउ निर्वैर अकाल मूरत अजूनी सह भंग गुरप्रसाद जप आद सच जोगाद सच है भी सच नानक खुशी भी सच जेता समुंदर सागर नीर भरिया तेते अवगुण हमारे दया करो किछ मेर उपावो डूबदे पत्थर तारे जियड़ा अग्न बराबर तपै पीतर वगै काती परणवत नानक हुकम पछाण भुख होवै दिन राती सतनाम धन वाहे गुरु साहिब जीओ गर्व करत है देह को हिंसा छिन्मय मीत जेहे प्राणी हर जस कहो नानक तेहे जग जीत गर्व करत है देह को बिनसै छिन्मय मीत जेहे प्राणी हर जस कहो नानक तेहे जग जीत जेहे घट सिमरन राम को सो नर मुक्ता जान तेहे नर हर अंतर नहीं नानक साची मान जेहे घट सिमरन राम को सो नर मुक्ता जान तेहे नर हर अंतर नहीं नानक साचे मान वाहिगुरु जी का खालसा वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सूबाए मान खोए बैठे गुरमुख प्यारे सतसंगी जनों आप जी ने आज रात्रि दे दीवान दी हाजरी भर के सतगुरु दी इलाही गुरबाणी विचों कीर्तन की समाप्ति ते ओ पावन पवित्र बचन श्रवण किते ने जिन्ना विच भगत कबीर साहब जी ने इस संसार विच जो मनुख सूरत गति नू प्राप्त कर जांदे ने उन्हां दे जीवन नू इन्हां शब्दां श्लोकां विच निरूपण कीता सी। साहिबजादा बाबा जोरावर सिंह जी साहिबजादा बाबा फतेह सिंह जी इन्हां दा शहीदी जोड़ मेला सरहंद की धरती ते फतेहगढ़ साहिब जी दे अस्थान ते बड़े श्रद्धा ते भावना नाल मनाया जा रहा ਲੱਖਾਂ ਦੀ ਤਾਦਾਦ ਵਿੱਚ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਲੋਕ ਉਹਨਾਂ ਬਾਬਿਆਂ ਨੂੰ ਨਮਸਕਾਰ ਕਰਨ ਲਈ, ਉਹਨਾਂ ਦੇ ਚਰਨਾਂ ਦੀ ਧੂੜ ਪਰਸਨ ਲਈ ਆਉਂਦੇ ਨੇ। ਦੇਖੋ, ਜਿਸੇ ਸੱਚੇ ਸੁੱਚੇ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜੇ ਹੋਏ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸ਼ਹੀਦ ਹੋਏ ਨੇ, ਸਮੇਂ ਦੀ ਗੱਲ ਇਹਨਾਂ ਕਦੀ ਉਹ ਸਮਾਂ ਸੀ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਤੇ ਉਸ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਵੀ ਜ਼ਮੀਨ ਮੁੱਲ ਖਰੀਦਣੀ ਪਈ ਸੀ। ਜਿਹੜਾ ਜ਼ਮੀਨ ਨੂੰ ਮੁੱਲ ਵੇਚ ਰਿਹਾ ਹੈ ਕਿ ਇਸ ਸਰਹੰਦ ਵਿੱਚ ਇਹਨਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਜ਼ਮੀਨ ਖਰੀਦ ਕੇ ਕੋਈ ਕਰ ਸਕਦਾ ਹੈ? ਅੱਜ ਉਸ ਦਾ ਨਾਮੋ ਨਿਸ਼ਾਨ ਨਜ਼ਰ ਨਹੀਂ ਆਉਂਦਾ ਪਿਆ, ਪਰ ਉਹਨਾਂ ਬਾਬਿਆਂ ਦੇ ਅਸਥਾਨ ਦੇ ਉੱਪਰ ਕੇਸਰੀ ਨਿਸ਼ਾਨ ਝੂਲਦੇ ਨੇ ਤੇ ਸਿੱਖ ਜਗਤ ਜਿਹੜਾ ਨਮਸਕਾਰਾਂ ਕਰਦਾ। ਖੈਰ ਆਓ, ਗੁਰੂ ਤੇਗ ਬਹਾਦਰ ਸੱਚੇ ਪਿਤਾ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਸਲੋਕਾਂ ਦੀ ਵਿਚਾਰ ਆਪਾਂ ਨੇ ਆਰੰਭ ਕੀਤੀ, ਅੱਜ ਆਪ ਜੀ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਲੋਕਾਂ ਵਿੱਚੋਂ ਸਲੋਕ ਨੰਬਰ 42 ਔਰ 43 ਸਰਵਣ ਕੀਤੇ ਨੇ। ਧੰਨ ਗੁਰੂ ਤੇਗ ਬਹਾਦਰ ਜੀਓ, ਮੇਰਾਮਤ ਕਰਕੇ ਅੰਦਰ ਦੀ ਇਕਾਗਰਤਾ ਬਖਸ਼ੋ ਤਾਂ ਜੋ ਆਪ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰ ਸਕੀਏ। ਆਪ ਸਮੂਹ ਮਾਈ ਭਾਈ ਸਾਹਿਬ ਸੰਗਤ ਜੀ, ਕਿਰਪਾ ਕਰਕੇ ਅਸੀਸ ਬਖਸ਼ੋ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ ਦੇ ਇਹਨਾਂ ਪਾਵਨ ਪਵਿੱਤਰ ਦੋ ਸ਼ਲੋਕਾਂ ਦੇ ਅੰਦਰ ਬਖਸ਼ਿਸ਼ ਪੈ ਕਰਦੇ ਨੇ। ਹਜ਼ੂਰ ਇੱਕ ਬਚਨ ਤਾਂ ਇਹ ਦ੍ਰਿੜ ਪੈ ਕਰਾਉਂਦੇ ਨੇ ਕਿ ਪਿਆਰੇ ਜੋ ਪਰਮੇਸ਼ਵਰ ਦੇ ਨਾਮ ਵਿੱਚ ਜੁੜ ਚੁੱਕੇ ਨੇ, ਜਿਸ ਘੱਟ ਦੇ ਅੰਦਰ ਜਿਸ ਹਿਰਦੇ ਵਿੱਚ ਮਾਲਕ ਦਾ ਨਾਮ ਵਸ ਗਿਆ, ਉਹ ਮਨੁੱਖ ਬੰਧਨਾਂ ਤੋਂ ਮੁਕਤ ਹੋ ਗਿਆ ਤੇ ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਨੇ ਉਸ ਮਨੁੱਖ ਅੰਦਰ ਤੇ ਪਿਆਰੇ ਪਰਮੇਸ਼ਵਰ ਦੇ ਅੰਦਰ ਕੋਈ ਅੰਤਰ ਨਹੀਂ। ਸਤਿਗੁਰੂ ਦਾ ਸ਼ਲੋਕ ਨੰਬਰ 43 ਏ, ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਤੇ ਇਸ ਤੋਂ ਪਹਿਲਾਂ ਜਿਹੜਾ ਸ਼ਲੋਕ ਏ, ਸਾਹਿਬ ਕਹਿੰਦੇ ਨੇ ਗਰਭ ਕਰਤ ਹੈ ਦੇਖੋ ਐਸ ਸਰੀਰ ਦਾ ਤੂੰ ਮਾਣ ਕਰਨਾ, ਬਿਨਸੈ ਛਿਨ ਮੈਂ ਮੀਤ, ਕਹਿ ਮੇਰੇ ਮਿੱਤਰ ਇਸ ਦੇਹੀ ਦੇ ਬਿਨਸਦਿਆਂ ਕੋਈ ਸਮਾਂ ਨਹੀਂ ਲੱਗਣਾ, ਇੱਕ ਖਿਨ ਦੇ ਅੰਦਰ ਇਸ ਦੇਹੀ ਨੇ ਢਹਿ ਢੇਰੀ ਹੋ ਜਾਣਾ, ਇਸ ਨੇ ਬਿਨਸ ਜਾਣਾ, ਇਹਨੇ ਖਤਮ ਹੋ ਜਾਣਾ। ਸਾਹਿਬ ਕਹਿ ਰਹੇ ਨੇ ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨ ਮੈਂ ਮੀਤ, ਜੇ ਪ੍ਰਾਣੀ ਹਰ ਜਸ ਕਹੋ ਨਾਨਕ ਤੇ ਜਗ ਜੀਤ, ਪਰ ਜਿਸ ਮਨੁੱਖ ਨੇ ਦੇਹੀ ਲੈ ਕੇ ਉਸ ਪਿਆਰੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ, ਹਰੀ ਜਸ ਗਾਇਨ ਕੀਤਾ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਉਹ ਸੰਸਾਰ ਵਿੱਚੋਂ ਜਿੱਤ ਕੇ ਗਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਨਾ ਇਸ ਦੇਹੀ ਦੇ ਮੁਤਲਕ ਬੜੇ ਬਚਨ ਕੀਤੇ ਨੇ। ਕਿਤੇ ਤਾਂ ਗੁਰਦੇਵ ਇਸ ਦੇਹੀ ਨੂੰ ਅਮੋਲਕ ਕਹਿਣਗੇ, ਤੇ ਕਿਤੇ ਗੁਰਦੇਵ ਜੀ ਜਦੋਂ ਇਸ ਦੇਹੀ ਦੀ ਨਾਸ਼ ਮਾਨਤਾ ਦੀ ਗੱਲ ਕਰਦੇ ਨੇ ਤੇ ਇਸ ਨੂੰ ਮਿੱਟੀ ਦਾ ਭਾਂਡਾ, ਮਿੱਟੀ ਦੀ ਪੁੜੀ ਜਾਂ ਮਿੱਟੀ ਦਾ ਖਿਡੌਣਾ ਕਹਿ ਦੇਣਗੇ। ਤੇ ਅੱਜ ਗੁਰੂ ਤੇਗ ਬਹਾਦਰ ਜੀ ਨੇ ਜੋ ਬਚਨ ਕੀਤੇ, ਕੇਵਲ ਇਹ ਕਿ ਕੁਝ ਲੋਕ ਇਸ ਦੇਹੀ ਨੂੰ ਲੈ ਕੇ ਇਸ ਦੇਹੀ ਅੰਦਰ ਜੋ ਪਿਆਰੇ ਦੀ ਜੋਤ ਹੈ ਉਹਨੂੰ ਤਾਂ ਆਪਣੇ ਮੂਲ ਨੂੰ ਪਹਿਚਾਨਿਆ ਨਹੀਂ, ਤੇ ਕੇਵਲ ਐਸ ਚੰਮ ਦੀ ਬਣੀ ਹੋਈ ਦੇਹੀ ਦਾ ਮਾਣ ਕਰੀ ਗਏ। ਕੋਈ ਇਸ ਕਰਕੇ ਦੇਹੀ ਦਾ ਮਾਣ ਕਰ ਬੈਠਾ ਕਿ ਮੇਰੀਆਂ ਬਾਹਾਂ ਵਿੱਚ ਬੜੀ ਤਾਕਤ ਏ, ਮੇਰੇ ਸਰੀਰ ਵਿੱਚ ਬੜਾ ਬਾਲ ਏ, ਤੇ ਕਿਸੇ ਨੇ ਇਹ ਹੀ ਮਾਣ ਕਰ ਲਿਆ ਕਿ ਮੇਰੇ ਤਨ ਦੀ ਸੁੰਦਰਤਾ ਬੜੀ ਏ, ਮੇਰੀ ਚਮੜੀ ਦਾ ਸੁਹੱਪਣ ਬੜਾ ਹੈ। ਤੇ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਕਿ ਇਸ ਦੇਹੀ ਦੇ ਬਲ ਦਾ ਵੀ ਮਾਣ ਨਾ ਕਰੀ, ਇਸ ਦੇਹੀ ਦੀ ਸੁੰਦਰਤਾ ਦਾ ਵੀ ਮਾਣ ਨਾ ਕਰੀ, ਕਿਉਂਕਿ ਇਸ ਚਮੜੇ ਦੀ ਮੜੋਲੀ ਦੇ ਟੁੱਟਦਿਆਂ ਕੋਈ ਦੇਰ ਨਹੀਂ ਲੱਗਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ। ਕੇਵਲ ਇਸ ਸ਼ਲੋਕ ਨੂੰ ਆਪਾਂ ਸਮਝ ਲਈਏ ਕਿ ਇਸ ਦੇਹੀ ਦੀ ਹਸਤੀ ਕਿੰਨੇ ਕੁ ਹੈ। ਭਗਤ ਰਵਿਦਾਸ ਜੀ ਦੀ ਬਾਣੀ ਵਿੱਚੋਂ ਦੋ ਪ੍ਰਮਾਣ ਮਿਲਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਬਸੰਤ ਰਾਗ ਵਿੱਚ ਉਹਨਾਂ ਦਾ ਇੱਕ ਬਚਨ ਆਉਂਦਾ ਹੈ, ਪ੍ਰਮਾਣ ਬੜੇ ਕਮਾਲ ਦਾ ਦਿੱਤਾ। ਭਗਤ ਰਵਿਦਾਸ ਜੀ ਕਹਿੰਦੇ ਨੇ ਜਦੋਂ ਭਾਦੋਂ ਦਾ ਮਹੀਨਾ ਹੁੰਦਾ ਹੈ ਹਿੰਦੁਸਤਾਨ ਦੀ ਧਰਤੀ ਤੇ ਉਸ ਵਕਤ ਇੱਕ ਤਾਂ ਬਰਸਾਤ ਪੈਂਦੀ ਹੈ ਤੇ ਮੀਂਹ ਪੈਣ ਤੋਂ ਬਾਅਦ ਹੀ ਅਚਨਚੇਤ ਅਸਮਾਨ ਦੇ ਉੱਪਰ ਜਦੋਂ ਬੱਦਲ ਹਟ ਜਾਂਦੇ ਨੇ ਤੇ ਫਿਰ ਸੂਰਜ ਜਿਹੜਾ ਉਹਦੀਆਂ ਕਿਰਨਾਂ ਧਰਤੀ ਦੇ ਉੱਪਰ ਪੈਂਦੀਆਂ, ਇੱਕੋ ਦਮ ਹੁੰਮਸ ਬਣ ਜਾਂਦਾ ਹੈ। ਮੀਂਹ ਪੈਂਦਿਆਂ ਧੁੱਪ ਨਿਕਲ ਆਉਂਦੀ ਏ, ਧੁੱਪ ਨਿਕਲਦਿਆਂ ਹੋਇਆ ਅਚਨਚੇਤ ਬੱਦਲਾਂ ਦੀਆਂ ਕਣੀਆਂ ਪੈ ਜਾਂਦੀਆਂ ਨੇ ਤੇ ਉਸੇ ਹੁੰਮਸ ਦੇ ਅੰਦਰ ਧਰਤੀ ਦੇ ਵਿੱਚੋਂ ਛੋਟੀਆਂ ਛੋਟੀਆਂ ਖੁੰਭਾਂ ਪੈਦਾ ਹੋ ਜਾਂਦੀਆਂ। ਤੇ ਗੁਰੂ ਜੀ ਨੇ ਬਾਣੀ ਵਿੱਚ ਬਚਨ ਕੀਤਾ, ਭਗਤ ਜੀ ਨੇ ਕਹਿੰਦੇ ਨੇ ਉਹ ਖੁੰਭਾਂ ਵੇਖਣ ਨੂੰ ਬੜੀਆਂ ਸੋਹਣੀਆਂ ਨੇ। ਅਕਸਰ ਆਪਾਂ ਦੇਖਦੇ ਸਾਂ ਪਿੰਡਾਂ ਦੇ ਅੰਦਰ ਜਦੋਂ ਪਿੰਡ ਤੋਂ ਬਾਹਰ ਨਿਕਲਣਾ, ਜਿੱਥੇ ਮਲੀ ਆਦਿ ਇਕੱਠੀ ਹੋਣੀ ਤੇ ਉੱਥੇ ਛੋਟੀਆਂ ਛੋਟੀਆਂ ਭਾਦੋ ਦੀ ਰੁੱਤ ਵਿੱਚ ਉਹ ਖੁੰਭਾਂ ਬਾਹਰ ਨਿਕਲਣੀਆਂ ਤੇ ਭਗਤ ਰਵਿਦਾਸ ਕਹਿੰਦੇ ਨੇ ਉਹ ਖੁੰਭਾਂ ਦਾ ਰੰਗ ਸਫੈਦ ਏ, ਉਹਨਾਂ ਦਾ ਜਨਮ ਜਦੋਂ ਹੁੰਦਾ ਹੈ ਤੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ, ਉਹਨਾਂ ਵਿੱਚ ਕੋਮਲਤਾ ਹੈ, ਖੁੰਭਾਂ ਵਿੱਚ ਸੁਹਾਪਣ ਏ। ਪਰ ਕਹਿਣ ਲੱਗੇ ਇਸ ਖੁੰਭ ਨੂੰ ਦੇਖ ਕੇ ਕਿਤੇ ਇਹ ਨਾ ਭਰੋਸਾ ਕਰ ਲਈ ਕਿ ਇਸ ਖੁੰਭ ਨੇ ਕਈ ਮਹੀਨੇ ਰਹਿਣਾ ਹੈ, ਬਸ ਇਹਦਾ ਜਿਹੜਾ ਜੀਵਨ ਹੈ ਕੁਝ ਘੰਟੇ ਕੁ ਹੁੰਦਾ ਹੈ, ਇਹਦੇ ਪੈਦਾ ਹੁੰਦਿਆਂ ਵੀ ਦੇਰ ਨਹੀਂ ਲੱਗਦੀ ਤੇ ਇਸ ਖੁੰਭ ਦੇ ਨਾਸ਼ ਹੁੰਦਿਆਂ ਵੀ ਦੇਰ ਨਹੀਂ ਲੱਗਦੀ। ਕੁਝ ਸਮੇਂ ਤੋਂ ਬਾਅਦ ਦੇਖਦਿਆਂ ਦੇਖਦਿਆਂ ਉਹ ਖੁੰਭ ਬਿਣਸ ਜਾਂਦੀ ਏ ਤੇ ਭਗਤ ਰਵਿਦਾਸ ਜੀ ਨੇ ਤੁਲਨਾ ਦਿੱਤੀ। ਮੈਂ ਸਿਰਫ ਇਸ ਪੰਕਤੀ ਤੇ ਕੁਝ ਪ੍ਰਮਾਣ ਅਰਜ਼ ਕਰਨੇ ਨੇ। ਗਰਭ ਕਰਤ ਹੈ ਦੇਖੋ ਬਿਨਸੈ ਛਿਨਮੈ ਮੀਤ, ਤੇ ਭਗਤ ਰਵਿਦਾਸ ਨੇ ਉਸ ਖੁੰਭ ਨੂੰ ਦੇਖਿਆ ਤੇ ਜਦੋਂ ਦੇਖਿਆ ਤੇ ਮਨ ਨੂੰ ਪ੍ਰਭਾਵਿਤ ਕੀਤਾ ਉਹਦੀ ਕੋਮਲਤਾ ਨੇ, ਉਹਦੇ ਰੰਗ ਨੇ, ਤੇ ਜਦੋਂ ਫਿਰ ਝਾਤੀ ਮਾਰੀ ਤੇ ਉਹ ਬਿਣਸ ਗਈ, ਉਹ ਬਿਲਕੁਲ ਖਤਮ ਹੋ ਗਈ। ਤੇ ਭਗਤ ਰਵਿਦਾਸ ਜੀ ਦੇਖ ਕੇ ਕਹਿਣ ਲੱਗੇ ਹੇ ਮੇਰੇ ਮਾਲਕ, ਜਿਸ ਤਰ੍ਹਾਂ ਇੱਕ ਭਾਦੋਂ ਦੇ ਮਹੀਨੇ ਵਿੱਚ ਪੈਦਾ ਹੋਈ ਖੁੰਭ ਦੀ ਕੋਈ ਉਮਰ ਨਹੀਂ, ਇੱਕ ਖਿਣ ਦੇ ਵਿੱਚ ਪੈਦਾ ਹੋ ਕੇ ਉਹ ਨਸ਼ਟ ਹੋ ਜਾਂਦੀ ਏ, ਮਤਾ ਤੂੰ ਮਨਾ ਮਾਣ ਕਰ ਲੈ ਕਿ ਮੇਰੀ ਦੇਹੀ ਬੜੀ ਸੁੰਦਰ ਏ, ਮੇਰੀ ਦੇਹੀ ਵਿੱਚ ਬੜਾ ਸੁਹਾਪਣ ਏ, ਬਸ ਤੇਰੀ ਕਾਇਆ ਦੀ ਓਨੀ ਕੁ ਕੀਮਤ ਈ, ਓਨੀ ਕੁ ਮਿਆਦ ਈ, ਜਿੰਨੀ ਕੁ ਮਿਆਦ ਖੁੰਭ ਦੀ ਏ, ਜਿਵੇਂ ਉਹਦੇ ਬਿਣਸਦਿਆਂ ਦੇਰ ਨਹੀਂ ਤੇ ਇਸ ਦੇਹੀ ਦਾ ਮਾਣ ਨਾ ਕਰੀ ਇਹਦੇ ਬਿਣਸਦਿਆਂ ਵੀ ਦੇਰ ਨਹੀਂ ਲੱਗਦੀ। ਰਹਾਉ ਦੀ ਤੁਕ ਹੁੰਦੀ ਏ, ਭਗਤ ਰਵਿਦਾਸ ਕਹਿੰਦੇ ਤੂੰ ਕਾਏ ਗਰਭ ਹੈ ਬਾਵਲੀ, ਬੜਾ ਪਿਆਰਾ ਉਹਨਾਂ ਨੇ ਬਚਨ ਕਿਹਾ, ਤੂੰ ਕਾਏ ਗਰਭ ਹੈ ਬਾਵਲੀ, ਬਾਵਲੀ ਦਰਦ ਮੈਂ ਝੱਲੀ, ਕਹਿੰਦੇ ਉਹ ਝੱਲੀ ਕਾਇਆ, ਤੂੰ ਕਾਹਦਾ ਮਾਣ ਕਰ ਕਰਕੇ ਆਪਣੀ ਜ਼ਿੰਦਗੀ ਵਿੱਚ ਇਸ ਹੋਮੇ ਦੀ ਪੰਡ ਨੂੰ ਬੰਨ੍ਹਣੀ ਪਈ ਏ, ਤੂੰ ਕਾਏ ਗਰਭ ਹੈ ਬਾਵਲੀ, ਜੈਸੇ ਭਾਦੋ ਖੂਬ ਰਾਜ ਤੂੰ ਤਿਸਤੇ ਖਰੀ ਉਤਾਵਲੀ, ਜੈਸੇ ਭਾਦੋ ਜਿਵੇਂ ਭਾਦਰੋਂ ਦੇ ਮਹੀਨੇ ਵਿੱਚ ਖੂਬ ਰਾਜ ਇੱਕ ਕਿਸਮ ਖੁੰਭ ਦੀ ਰਾਜ ਖੁੰਭ ਜਿਵੇਂ ਪੈਦਾ ਹੁੰਦੀ ਏ, ਤੂੰ ਤਿਸਤੇ ਖਰੀ ਉਤਾਵਲੀ, ਖੇ ਭਲੀਏ ਕਾਇਆ ਅਜੇ ਤਾਂ ਖੁੰਭ ਦੀ ਕੁਝ ਮਿਆਦ ਹੈ, ਜੇ ਪੈਦਾ ਹੋਈ ਏ ਕੁਝ ਘੰਟੇ ਕੱਢ ਜਾਏਗੀ, ਪਰ ਤੇਰੀ ਤਾਂ ਘੰਟਿਆਂ ਦੀ ਗੱਲ ਹੀ ਕੋਈ ਨੀ, ਇੱਕ ਖਿਣ ਦੇ ਅੰਦਰ ਤੇਰੀ ਦੇਹੀ ਨੇ ਬਿਣਸ ਜਾਣੀ। ਬਾਬਾ ਰਵਿਦਾਸ ਕਹਿੰਦੇ ਨੇ ਇਹਦਾ ਮਾਣ ਨਾ ਕਰ, ਤੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਗਰਭ ਕਰਤ ਹੈ ਦੇਖੋ, ਇਹਦਾ ਮਾਣ ਕਰਨਾ ਜਿਹੜਾ ਖੁੰਭ ਦੀ ਤਰ੍ਹਾਂ। ਦੂਸਰਾ ਪ੍ਰਮਾਣ ਭਗਤ ਰਵਿਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸੂਹੀ ਰਾਗ ਵਿੱਚ ਦਿੱਤਾ। ਕਹਿਣ ਲੱਗੇ ਪਹਿਲਾ ਪ੍ਰਮਾਣ ਖੁੰਭ ਦਾ ਦਿੱਤਾ, ਖੁੰਭ ਜਿਤਨੀ ਹਸਤੀ ਏ, ਤੇ ਦੂਜਾ ਪ੍ਰਮਾਣ ਦਿੱਤਾ ਕਹਿੰਦੇ ਨੇ ਕੱਖਾਂ ਦੀ ਕਿਸੇ ਨੇ ਛਪਰੀ ਬਣਾਈ ਏ, ਤੇ ਸੁੱਕੇ ਹੋਏ ਕਾਨਿਆਂ ਦੀ ਬਣਾਈ ਏ ਕਿਸੇ ਨੇ ਉਹ ਝੌਂਪੜੀ, ਤੇ ਕਹਿੰਦੇ ਨੇ ਇਸ ਝੌਂਪੜੀ ਦੀ ਕਿੰਨੀ ਕੁ ਮਿਆਦ ਏ, ਅੱਜ ਤੂੰ ਇਸ ਝੌਂਪੜੀ ਵਿੱਚ ਆਪਣਾ ਸਿਰ ਲੁਕਾ ਕੇ ਬੈਠਾ, ਇੱਕ ਛੋਟੀ ਜੀ ਅੱਗ ਦੀ ਚਿਣਗ ਲੱਗਣ ਦੀ ਦੇਰ ਏ, ਇਸ ਕੱਖਾਂ ਦੀ ਕੁੱਲੀ ਨੇ ਸੜ ਕੇ ਸਵਾਹ ਹੋ ਜਾਣਾ, ਇਹਨੇ ਮਿੱਟੀ ਵਿੱਚ ਮਿੱਟੀ ਹੋ ਜਾਣਾ, ਜਿਵੇਂ ਪਿਆਰਿਆ ਸੁੱਕੇ ਹੋਏ ਕਾਨਿਆਂ ਦੀ ਛਪੜੀ, ਸੁੱਕੇ ਹੋਏ ਕਾਨਿਆਂ ਦੀ ਝੌਂਪੜੀ, ਸੁੱਕੇ ਹੋਏ ਕਾਨਿਆਂ ਦੀ ਛਪੜੀ ਦੀ ਕੋਈ ਹਸਤੀ ਨਹੀਂ, ਵੇਖਦਿਆਂ ਵੇਖਦਿਆਂ ਸੜ ਕੇ ਸਵਾਹ ਹੋ ਜਾਂਦੀ ਏ। ਇਹ ਤਨ ਵੀ ਉਸ ਸੁੱਕੀ ਹੋਈ ਛਪਰੀ ਦੀ ਤਰ੍ਹਾਂ ਹੀ ਜਿਵੇਂ ਉਸ ਘਾਹ ਨੂੰ ਅੱਗ ਲੱਗੇ ਬਿਣਸ ਜਾਂਦਾ ਹੈ, ਇੱਕ ਖਿੰਨ ਲੱਗਣਾ ਹੈ, ਇਸ ਝੌਂਪੜੀ ਨੇ ਵੀ ਢਹਿ ਜਾਣਾ ਹੈ। ਬਸ ਇੱਕ ਛੋਟੀ ਜਿਹੀ ਚਿਣਕ ਦੇ ਨਾਲ ਮੌਤ ਦੀ ਚਿੰਗਾਰੀ ਨੇ ਇਸ ਝੌਂਪੜੀ ਨੂੰ ਸਾੜ ਕੇ ਸਵਾਹ ਕਰ ਦੇਣਾ। ਇਸ ਕਰਕੇ ਕੱਖਾਂ ਦੀ ਕੁੱਲੀ ਵਿਚ ਰਹਿ ਕੇ ਉਹਦਾ ਮਾਣ ਨਹੀਂ ਕਰੀਦਾ, ਕੀ ਪਤਾ ਇਹਦੇ ਕਦੋਂ ਬਿਣਸ ਜਾਣਾ। ਭਗਤ ਰਵਿਦਾਸ ਜੀ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਟਾਟੀ ਦਾ ਅਰਥ ਘਾਹ ਦੀ ਛਪਰੀ, ਘਾਹ ਦੀ ਝੌਂਪੜੀ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਕਹਿਣ ਲੱਗੇ ਜਲ ਗਏ ਘਾਸ, ਰਲ ਗਏ ਮਾਟੀ, ਬਸ ਘਾਹ ਸੜਿਆ, ਮਿੱਟੀ ਵਿਚ ਲੀਨ ਹੋ ਗਿਆ। ਤੇ ਸਜਣਾ ਐਸ ਚਮੜੀ ਦੇ ਬਿਣਸਦਿਆਂ ਦੇਰ ਨਹੀਂ ਉਹ ਲੱਗਣੀ, ਇਹ ਵੀ ਘਾਹ ਦੀ ਛਪਰੀ ਏ। ਇਸ ਕਰਕੇ ਗਰਭ ਕਰਤ ਹੈ ਦੇਖੋ ਬਿਣਸੈ ਛਿਨਮੈ ਮੀਤ, ਇੱਕ ਖਿੰਨ ਵਿਚ ਇਹਨੇ ਬਿਣਸ ਜਾਣਾ, ਇਹਦਾ ਮਾਣ ਨਾ ਕਰੀ। ਭਗਤ ਸਾਹਿਬ ਨੇ ਦੋ ਪ੍ਰਮਾਣ ਦਿੱਤੇ। ਤੀਸਰਾ ਪ੍ਰਮਾਣ ਇਸ ਸ਼ਲੋਕ ਤੇ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਆਉਂਦਾ, ਕਹਿੰਦੇ ਨੇ ਇਸ ਚਮੜੀ ਦਾ ਗਰਭ ਨਾ ਕਰ, ਇਹਦਾ ਮਾਣ ਨਾ ਕਰ। ਭਗਤ ਸਾਹਿਬ ਨੇ ਉਦਾਹਰਣ ਦਿੱਤੀ ਬੜੀ ਪਿਆਰੀ, ਉਹਨਾਂ ਨੇ ਉਦਾਹਰਣ ਦਿੱਤੀ ਇੱਕ ਸੱਪ ਦੀ। ਕਹਿੰਦੇ ਨੇ ਜਦੋਂ ਸੱਪ ਦੇ ਉੱਪਰ ਕੁੰਜ ਆਉਂਦੀ ਏ ਤੇ ਅਸਮਾਨ ਤੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਉਹ ਕੁੰਜ ਚਮਕਦੀ ਏ, ਉਹ ਕੁੰਜ ਲਿਸ਼ਕਦੀ ਏ, ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਜੇਕਰ ਇੱਕ ਸੱਪ ਆਪਣੇ ਉੱਪਰ ਆਈ ਕੋਈ ਕੁੰਜ ਤੇ ਮਾਣ ਕਰ ਲਵੇ, ਇਹ ਹੀ ਕਹੀ ਜਾਏ ਕਿ ਮੇਰੀ ਇਹ ਕੁੰਜ ਬੜੀ ਪਿਆਰੀ ਏ, ਇਹਨੇ ਮੇਰੇ ਸਰੀਰ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੱਤੇ ਨੇ, ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹ ਸੱਪ ਇਸ ਕੁੰਜ ਦਾ ਮਾਣ ਨਾ ਕਰੀ, ਇਹ ਸਦਾ ਨਹੀਂ ਉਹ ਟਿਕੀ ਰਹਿਣੀ, ਦੇਖ ਆ ਕੁਝ ਥੋੜੇ ਕੁ ਦਿਨਾਂ ਦੀ ਖੇਡ ਏ, ਕੁੰਜ ਨੇ ਕਿਤੇ ਰੁਲਦੀ ਰਹਿਣਾ ਤੇ ਤੂੰ ਕਿਤੇ ਚਲੇ ਜਾਣਾ। ਜਿਹੜੀ ਕੁੰਜ ਅੱਜ ਤੇਰੇ ਸਰੀਰ ਤੇ ਵੇ, ਪਰਤ ਕੇ ਉਸ ਕੁੰਜ ਨੇ ਤੇਰੇ ਤਨ ਤੇ ਆਉਣਾ ਨਹੀਂ, ਉਸ ਕੁੰਜ ਨੇ ਤੇਰੇ ਸਰੀਰ ਨੂੰ ਢਕਣਾ ਨਹੀਂ, ਕੁੰਜ ਕਿਤੇ, ਤੂੰ ਕਿਤੇ ਚਲੇ ਜਾਣਾ। ਇਹ ਸੱਪ ਇਸ ਕਾਂਚੂੜੀ ਦਾ ਮਾਣ ਨਾ ਕਰੀ। ਤੇ ਭਗਤ ਸਾਹਿਬ ਨੂੰ ਪੁੱਛਿਆ ਤੁਸੀਂ ਸੱਪ ਦੀ ਉਦਾਹਰਣ ਲੈ ਕੇ ਸਮਝਾਉਣਾ ਕੀ ਚਾਹੁੰਦੇ ਹੋ? ਕਹਿੰਦੇ ਨੇ ਬਸ ਮੈਂ ਇੰਨਾ ਕੁ ਸਮਝਾਉਣਾ ਚਾਹੁੰਦਾ ਜਿਵੇਂ ਸੱਪ ਦੀ ਕੁੰਜ ਦੇ ਸਦਾ ਰਹਿਣਾ ਨੀ, ਇੱਕ ਦਿਨ ਉੱਤਰ ਜਾਣਾ। ਕਹਿਣ ਲੱਗੇ ਹੇ ਜੀਵ ਆਤਮਾ, ਤੂੰ ਸੱਪ ਦੀ ਤਰ੍ਹਾਂ, ਚਮੜੀ ਇੱਕ ਕੁੰਜ ਦੀ ਤਰ੍ਹਾਂ, ਇਸ ਚਮੜੀ ਨੇ ਵੀ ਸਦਾ ਟਿਕੇ ਨੀ ਰਹਿਣਾ, ਇੱਕ ਦਿਨ ਆਉਣਾ, ਇਸ ਚਮੜੀ ਨੇ ਕਿਤੇ ਰੁਲਦੇ ਰਹਿਣਾ ਤੇ ਅੰਦਰ ਵਾਲੇ ਜੀਵ ਆਤਮਾ ਨੇ ਕਿਤੇ ਚਲੇ ਜਾਣਾ। ਜਿਨੇ ਇੱਕ ਦਿਨ ਛੱਡ ਜਾਣਾ ਹੋਵੇ ਤੇ ਉਹਦਾ ਫਿਰ ਮਾਣ ਕੀ ਕਰੀਏ? ਭਗਤ ਰਵਿਦਾਸ ਜੀ ਨੇ ਦੋ ਪ੍ਰਮਾਣ ਦਿੱਤੇ ਤੇ ਤੀਜਾ ਬਚਨ ਭਗਤ ਕਬੀਰ ਜੀ ਦਾ ਹੈ। ਕਹਿੰਦੇ ਨੇ ਕਬੀਰ ਗਰਭ ਕਰਤਾ ਹੈ ਦੇਖੋ, ਕਹਿਣ ਲੱਗੇ ਦੇਖ ਇਸ ਦੇਹੀ ਦਾ ਮਾਣ ਨਾ ਕਰ। ਗੁਰੂ ਤੇਗ ਬਹਾਦਰ ਕਹਿੰਦੇ ਨੇ ਗਰਭ ਕਰਤਾ ਹੈ ਦੇਖੋ, ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਗਰਭ ਨਾ ਕੀਜੀਐ, ਦੇਹੀ ਦੇਖ ਸੁਰੰਗ, ਸੋਹਣੇ ਰੰਗ ਵਾਲੀ ਦੇਹੀ ਦੇਖ ਕੇ ਮਾਣ ਨਾ ਕਰੀ। ਆਜ ਕਾਲ ਤਜ ਜਾਓਗੇ, ਅੱਜ ਜਾਂ ਕੱਲ ਦੀ ਖੇੜੇ, ਜਿਉ ਕਾਂਚੂਰੀ ਪੁਯੰਗ, ਜਿਵੇਂ ਸੱਪ ਕੁੰਜ ਛੱਡ ਕੇ ਚਲਾ ਜਾਂਦਾ ਹੈ, ਕੁਝ ਦਿਨਾਂ ਤੋਂ ਬਾਅਦ ਸਜਣਾ ਤੂੰ ਇਸ ਦੇਹੀ ਨੂੰ ਛੱਡ ਕੇ ਚਲੇ ਜਾਂਦਾ। ਸਤਿਗੁਰੂ ਕੀ ਬਾਣੀ ਵਿੱਚੋਂ ਇਸ ਸ਼ਲੋਕ ਸੰਬੰਧੀ ਚੌਥਾ ਪ੍ਰਮਾਣ, ਇਹ ਪ੍ਰਮਾਣ ਬਾਬਾ ਫਰੀਦ ਸਾਹਿਬ ਦੀ ਬਾਣੀ ਵਿੱਚੋਂ। ਬਾਬਾ ਜੀ ਨੇ ਉਦਾਹਰਨਾਂ ਤਿੰਨ ਦਿੱਤੀਆਂ ਉਹਨਾਂ ਦੇ ਸ਼ਲੋਕਾਂ ਵਿੱਚੋਂ ਬਚਨ ਨੇ ਕਿ ਇਸ ਦੇਹੀ ਦਾ ਮਾਣ ਨਾ ਕਰ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਦੋਂ ਅਸੀਂ ਆਪਣੇ ਤਨ ਤੇ ਕੱਪੜਾ ਪਾਉਂਦੇ ਹਾਂ ਨਾ, ਤੇ ਕੱਪੜਾ ਪੁਰਾਣਾ ਹੋ ਜਾਏ, ਖਿੱਜ ਜਾਏ ਜਾਂ ਕੱਪੜਾ ਘਸ ਜਾਏ, ਤੇ ਸੂਈ ਧਾਗੇ ਨਾਲ ਉਹ ਕੱਪੜੇ ਨੂੰ ਪਰਤ ਕੇ ਗੰਢਿਆ ਜਾ ਸਕਦਾ, ਸੀਤਾ ਜਾ ਸਕਦਾ, ਉਹਨੂੰ ਪਰਤ ਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਹ ਥੋੜਾ ਸਮਾਂ ਕੱਢ ਜਾਏ, ਇਹ ਪਾਟੇ ਨਾ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਸ ਦੇਹੀ ਦਾ ਤੂੰ ਮਾਣ ਕਰਨਾ ਸਜਣਾ, ਇਹਦੀ ਹਸਤੀ ਤਾਂ ਇੱਕ ਛੱਜੇ ਹੋਏ ਕੱਪੜੇ ਤੋਂ ਵੀ ਥੋੜੀ ਏ, ਇੱਕ ਘਸਿਆ ਹੋਇਆ ਕੱਪੜਾ ਉਹ ਤਾਂ ਚਾਰ ਟਾਂਕੇ ਲਾ ਕੇ ਕੋਈ ਦੋ ਮਹੀਨੇ ਤਨ ਨੂੰ ਢੱਕ ਸਕਦਾ ਹੈ, ਤੇ ਜਿਸ ਦੇਹੀ ਦਾ ਜਿਸ ਚਮੜੀ ਦੇ ਕੱਪੜੇ ਦਾ ਤੂੰ ਮਾਣ ਕਰੀ ਬੈਠਾ, ਇਹਨੇ ਤਾਂ ਛਿੱਜੇ ਹੋਏ ਕੱਪੜੇ ਜਿੰਨਾ ਵੀ ਸਮਾਂ ਨਹੀਂ ਰਹਿਣਾ। ਹੋ ਸਕਦਾ ਅੱਜ ਤੂੰ ਰਾਤ ਸੁੱਤਾ ਹੈ ਤੇ ਦਿਨ ਚੜ੍ਹਦੇ ਤੱਕ ਇਹ ਦੇਹੀ ਦਾ ਕੱਪੜਾ ਤੈਨੂੰ ਛੱਡ ਕੇ ਚਲਾ ਜਾਏ। ਇਸ ਦੇਹੀ ਦਾ ਮਾਣ ਕੀ? ਬਾਬਾ ਫਰੀਦ ਸਾਹਿਬ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਫਰੀਦਾ ਖਿੰਥੜ ਮੇਖਾਂ ਅਗਲੀਆਂ, ਖਿੰਥੜ ਦਾ ਅਰਥ ਹੁੰਦਾ ਪਾਤੀ ਕੋਈ ਗੋਦੜੀ, ਇੱਕ ਪਾਤੇ ਹੋਏ ਕੱਪੜੇ ਨੂੰ ਤਾਂ ਤੂੰ ਕਈ ਟਾਂਕੇ ਲਾ ਸਕਣਾ ਹੈ, ਉਹ ਤਾਂ ਪਰਤ ਕੇ ਸੀਤਾ ਜਾ ਸਕਦਾ ਹੈ। ਜਿੰਦ ਨਾ ਕਾਈ ਮੇਖ, ਤੇ ਜਿਸ ਦੇਹੀ ਦਾ ਤੂੰ ਮਾਣ ਕਰਨਾ, ਜਦੋਂ ਇਹਦੇ ਵਿੱਚੋਂ ਜਿੰਦ ਨੇ ਨਿਕਲਣਾ ਤੇ ਇਸ ਦੇਹੀ ਨੂੰ ਕਿਸੇ ਵੀ ਤਰੀਕੇ ਨਾਲ ਜਿੰਦ ਨਾਲ ਪਰੋ ਕੇ ਰੱਖਿਆ ਨਹੀਂ ਜਾ ਸਕਦਾ। ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਤੂੰ ਕਾਹਦਾ ਮਾਣ ਕਰਨਾ ਪੈ। ਵਾਰੀ ਆਪੋ ਆਪਣੀ, ਚੱਲਾ ਮਸ਼ਾਇਕ ਸ਼ੇਖ, ਜਿਸ ਦੇਈ ਨੇ ਵਿਣਸ ਜਾਣਾ। ਫਿਰ ਬਾਬਾ ਗੁਰੂ ਤੇਗ ਬਹਾਦਰ ਜੀ ਕਹਿੰਦੇ, ਗਰਬ ਕਰਤਾ ਹੈ ਦੇ ਉਹ ਬਿਨਸਾ ਛਿਨ ਮੈਮੀ, ਇੱਕ ਖਿਨ ਲੱਗੇਗਾ ਇਸ ਨੇ ਖਤਮ ਹੋ ਜਾਣਾ। ਤੇ ਵਾਕਈ ਜਿਸ ਦੇਈ ਦਾ ਮਾਣ ਕਰਨੇ ਆ, ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਪ੍ਰਮਾਣ ਦਿੱਤੇ, ਕਮਾਲ ਦੇ ਦਿੱਤੇ ਨੇ, ਇਸ ਅੰਦਰ ਨੂੰ ਖਲੂਣਾ ਦੇ ਦਿੱਤਾ ਕਿ ਇਸ ਦੇਈ ਦਾ ਮਾਣ ਨਾ ਕਰੀ। ਕਹਿੰਦੇ ਇੱਕ ਵਾਰੀ ਕੋਈ ਫਕੀਰ ਨਾ ਆਪਣੇ ਕੁਝ ਚੇਲਿਆਂ ਦੇ ਨਾਲ ਬਾਹਰ ਤੁਰਿਆ ਜਾਂਦਾ ਹੈ, ਤੇ ਅਚਨਚੇਤ ਉਹ ਸ਼ਮਸ਼ਾਨ ਭੂਮੀ ਕੋਲੋਂ ਨਿਕਲਿਆ ਹੈ, ਸ਼ਮਸ਼ਾਨ ਘਾਟ ਕੋਲੋਂ ਨਿਕਲਿਆ ਹੈ, ਤੇ ਕਬਰ ਅਸਥਾਨ ਵਿੱਚੋਂ ਕੀ ਤੱਕਦਾ ਹੈ ਕਿ ਇੱਕ ਖੋਪੜੀ ਸਾਹਮਣੇ ਨਜ਼ਰ ਆਈ ਹੈ, ਤੇ ਉਸ ਫਕੀਰ ਨੇ ਉਸ ਖੋਪੜੀ ਨੂੰ ਪਕੜ ਲਿਆ, ਤੇ ਉਸ ਖੋਪੜੀ ਨੂੰ ਉੱਚੇ ਥਾਂ ਤੇ ਰੱਖ ਕੇ ਨਾ ਉਹਦੇ ਅੱਗੇ ਸਿਜਦੇ ਕਰਨ ਲੱਗ ਪਿਆ, ਉਹਦੇ ਅੱਗੇ ਝੋਕੇ ਨਮਸਕਾਰ ਕਰਨ ਲੱਗ ਪਿਆ। ਤੇ ਵੇਖਣ ਵਾਲੇ ਚੇਲੇ ਹੱਸ ਪਏ, ਮੁਸਕਰਾ ਕੇ ਕਹਿਣ ਲੱਗੇ, ਉਹ ਫਕੀਰ ਬਾਬਾ ਦੇਖ, ਤੂੰ ਤਾਂ ਇੱਕ ਖੁਦਾ ਦੀ ਇਬਾਦਤ ਕਰਨ ਵਾਲਾ ਹੈ, ਤੈਨੂੰ ਕੀ ਹੋ ਗਿਆ ਮੁਰਦੇ ਦੀ ਖੋਪੜੀ ਨੂੰ ਪਕੜ ਕੇ ਤੂੰ ਇਹਦੇ ਅੱਗੇ ਝੁਕਣਾ, ਇਹਨੂੰ ਨਮਸਕਾਰਾਂ ਕਰਨਾ, ਇਹਦੇ ਅੱਗੇ ਸਲਾਮ ਪਿਆ ਕਰਨਾ। ਤੇ ਉਸ ਫਕੀਰ ਨੇ ਇੱਕ ਗੱਲ ਕਹੀ, ਕਹਿਣ ਲੱਗਾ, ਪੁੱਤਰ ਮੈਂ ਇਸ ਖੋਪੜੀ ਨੂੰ ਦੇਖ ਕੇ ਝੁਕਦਾ ਇਸ ਕਰਕੇ ਆ ਕਿਉਂਕਿ ਜਦੋਂ ਇਹ ਖੋਪੜੀ ਵਿੱਚ ਜਿੰਦ ਸੀ ਨਾ, ਜਦੋਂ ਇਹ ਖੋਪੜੀ ਦਾ ਮਾਲਕ ਜਿੰਦਾ ਸੀ, ਉਦੋਂ ਇਹਦੇ ਸਿਰ ਵਿੱਚ ਇੰਨਾ ਕੁ ਗਰੂਰ ਸੀ, ਇੰਨਾ ਕੁ ਮਾਣ ਤੇ ਹੰਕਾਰ ਸੀ, ਜੇ ਇਹਦੇ ਅੱਗੇ ਕੋਈ ਝੁਕਦਾ ਨਹੀਂ ਸੀ ਤੇ ਲੋਕਾਂ ਦੇ ਸਿਰ ਕਲਮ ਕਰ ਦਿੰਦਾ ਸੀ, ਜੇ ਕੋਈ ਇਹਦੇ ਅੱਗੇ ਸਜਦਾ ਨਹੀਂ ਸੀ ਕਰਦਾ, ਉਹਨੂੰ ਇਹ ਜੰਜੀਰਾਂ ਵਿੱਚ ਬੰਨ ਕੇ ਕੈਦ ਦੀ ਕੋਠੜੀ ਵੀ ਸੜਦਾ ਸੀ, ਜੇ ਇਹਦੇ ਅੱਗੇ ਕੋਈ ਬੋਲਦਾ ਸੀ ਉਹਦੀ ਜ਼ਬਾਨ ਕੱਟ ਦਿੰਦਾ ਸੀ, ਪਰ ਮੈਂ ਅੱਜ ਇਸ ਖੋਪੜੀ ਨੂੰ ਚੁੱਕੇ ਇਸ ਕਰਕੇ ਸਲਾਮ ਕੀਤੀ। ਵਾਹ ਓਏ ਬੰਦਿਆ, ਜਿੱਦਣ ਇਸ ਖੋਪੜੀ ਵਿੱਚ ਜਿੰਦ ਸੀ ਉਦਣ ਤੂੰ ਵੱਡਿਆਂ ਵੱਡਿਆਂ ਨੂੰ ਝੁਕਾ ਦਿੰਦਾ ਸੈਂ, ਉਹ ਲੋਕਾਂ ਨੂੰ ਝੁਕਾਉਣ ਵਾਲਿਆ, ਅੱਜ ਤੇਰੀ ਖੋਪੜੀ ਲੋਕਾਂ ਦੇ ਪੈਰਾਂ ਵਿੱਚ ਰੁੜਦੀ ਪਈ ਏ, ਅੱਜ ਤੇਰੀ ਆਵਾਜ਼ ਕਿੱਥੇ ਗਈ, ਅੱਗੇ ਲੋਕ ਨੇ ਸੰ ਝੁਕਦੇ ਤਾਂ ਤੂੰ ਉਹਨਾਂ ਨੂੰ ਸਜ਼ਾ ਦਿੰਦਾ ਸੈਂ, ਤੇ ਅੱਜ ਤੇਰੀ ਖੋਪੜੀ ਲੋਕਾਂ ਦੀਆਂ ਪੈਰਾਂ ਦੀਆਂ ਠੋਕਰਾਂ ਖਾਂਦੀ ਏ, ਤੂੰ ਇਸ ਖੋਪੜੀ ਦਾ ਮਾਣ ਕਰਦਾ ਸੈਂ। ਸ਼ਾਇਦ ਇਹੀ ਕਾਰਨ ਬਾਬੇ ਫਰੀਦ ਨੇ ਉਦਾਹਰਨ ਦਿੱਤੀ, ਕਹਿੰਦੇ ਨੇ ਇੱਕ ਮੈਂ ਵੀ ਖੋਪੜੀ ਤੱਕੀ ਏ, ਮੈਂ ਅਰਜ਼ ਕਰ ਰਿਹਾ ਗਰਬ ਕਰਤਾ ਹੈ ਦੇਖੋ ਬਿਨਸੈ ਛਿਨ ਮੈਂ ਮੀਤ। ਕਹਿੰਦੇ ਨੇ ਮੈਂ ਖੋਪੜੀ ਦੇਖੀ, ਅੱਖਾਂ ਇੰਨੀਆਂ ਕੋਮਲ ਨੇ, ਕਹਿੰਦੇ ਨੇ ਜਦੋਂ ਸੁਰਮਾ ਕਿਤੇ ਪਾਣਾ ਤੇ ਸੁਰਮੇ ਦੀ ਸਲਾਈ ਇਹਨਾਂ ਅੱਖਾਂ ਤੋਂ ਸਹੀ ਨਹੀਂ ਜਾਂਦੀ, ਸੁਰਮਾ ਪਾਣ ਦੀ ਦੇਰ ਅੱਖਾਂ ਵਿੱਚੋਂ ਪਾਣੀ ਦੀ ਝੜੀ ਲੱਗ ਜਾਣੀ। ਕਹਿੰਦੇ ਨੇ ਅੱਜ ਖੋਪੜੀ ਕਬਰ ਅਸਥਾਨ ਵਿੱਚ ਪਈ ਏ, ਤੇ ਜਿੱਥੇ ਅੱਖਾਂ ਸਨ ਅੱਖਾਂ ਵਾਲੀ ਥਾਂ ਖਾਲੀ ਹੋ ਗਈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਬੰਦਿਆ, ਜਦੋਂ ਜਿੰਦਾ ਸੈਂ ਉਦੋਂ ਸੁਰਮੇ ਦੀ ਧਾਰੀ ਨਹੀਂ ਸੀ ਬਰਦਾਸ਼ਤ ਕਰਦਾ, ਤੇ ਅੱਜ ਤੇਰੀਆਂ ਅੱਖਾਂ ਵਾਲੀ ਖੋੜ ਵਿੱਚ ਆ ਕੇ ਪੰਛੀਆਂ ਨੇ ਆਂਡੇ ਦਿੱਤੇ ਨੇ, ਉਹਨਾਂ ਆਂਡਿਆਂ ਵਿੱਚੋਂ ਛੋਟੇ ਛੋਟੇ ਬੋਟ ਬੱਚੇ ਨਿਕਲੇ ਨੇ, ਅੱਜ ਤੇਰੀ ਹਸਤੀ ਕਿੱਥੇ ਗਈ, ਦੇ ਤੇਰੀ ਖੋਪੜੀ ਨੂੰ ਪੰਛੀਆਂ ਨੇ ਆਲਣਾ ਬਣਾਇਆ ਹੋਏ, ਇਸ ਦੇਈ ਦਾ ਮਾਣ ਕਰਨਾ। ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਪਿਆਰੇ ਜਿਨ ਲੋਇਣ ਜਗ ਮੋਹਿਆ, ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਦਿੱਠ। ਕਹਿੰਦੇ ਨੇ ਉਹ ਅੱਖਾਂ ਮੈਂ ਤੱਕੀਆਂ ਨੇ, ਕੱਜਲ ਵੇਖ ਨਾ ਸਹਿੰਦੀਆਂ ਸੇ ਪੰਖੀ ਸੂਏ ਬਹਿਠ। ਬਾਬਾ ਫਰੀਦ ਸਾਹਿਬ ਨੇ ਆਪਣੀ ਬਾਣੀ ਵਿੱਚ ਜੇ ਖੋਪੜੀ ਦਾ ਪ੍ਰਮਾਣ ਦਿੱਤਾ, ਜੇ ਪੁਰਾਣੇ ਕੱਪੜੇ ਦਾ ਪ੍ਰਮਾਣ ਦਿੱਤਾ, ਤੇ ਤੀਜਾ ਪ੍ਰਮਾਣ ਬਾਬਾ ਫਰੀਦ ਸਾਹਿਬ ਨੇ ਆਪਣੀ ਬਾਣੀ ਵਿੱਚੋਂ ਦਿੱਤਾ। ਕਹਿੰਦੇ ਨੇ ਦੇਖੋ ਜਿਸ ਦੇਈ ਦਾ ਆਪਾਂ ਮਾਣ ਕਰਨੇ ਆ, ਇਸ ਨੂੰ ਮਿੱਟੀ ਨਹੀਂ ਲੱਗਣ ਦਿੰਦੇ, ਰਾਤ ਨੂੰ ਸੌਣ ਲਈ ਬਿਸਤਰਾ ਵੀ ਚੰਗਾ ਭਾਲਨੇ ਆ, ਇਹਦੇ ਲਈ ਖੁਰਾਕ ਵੀ ਚੰਗੀ ਲੱਭਣੇ ਆ, ਇਹਨੂੰ ਢੱਕਣ ਲਈ ਬਸਤਰ ਵੀ ਕੀਮਤੀ ਖਰੀਦਨੇ ਆ। ਤੇ ਬਾਬਾ ਫਰੀਦ ਸਾਹਿਬ ਨੇ ਇਸਲਾਮੀ ਮਤ ਦੀ ਫਿਲਾਸਫੀ ਦੀ ਗੱਲ ਕੀਤੀ, ਪਰ ਕਹਿੰਦੇ ਨੇ ਕਦੀ ਸ਼ੇਖ ਤੈਨੂੰ ਪਤਾ ਨਹੀਂ, ਜਿਸ ਦੇਹੀ ਨੂੰ ਤੂੰ ਸੁੰਦਰ ਬਿਸਤਰਾ ਤੇ ਆਰਾਮ ਦੇਣਾ, ਸੁੰਦਰ ਬਸਤਰਾਂ ਵਿੱਚ ਲਪੇਟ ਕੇ ਰੱਖਣਾ, ਜਿਸ ਦੇਹੀ ਨੂੰ ਤੂੰ ਉੱਤੇ ਸਿੰਘਾਸਨ ਤੇ ਬਿਠਾਉਣਾ, ਪਿਆਰਿਆ ਇੱਕ ਦਿਨ ਐਸਾ ਆਉਣਾ ਹੈ, ਅੱਜ ਸੌਣਾ ਤੇਰੇ ਸਰਾਣੇ, ਉਹਨਾਂ ਨੇ ਰੂਹ ਦੇ ਭਰੇ ਹੋਏ ਤਕੀਏ ਰੱਖੇ ਨੇ, ਪਰ ਜਿੱਦਣ ਮੌਤ ਆਉਣੀ ਏ ਕਬਰ ਵਿੱਚ ਲਟਾਣ ਤੋਂ ਪਹਿਲਾਂ ਤੇਰੇ ਸਰਾਣੇ ਕਿਸੇ ਨੇ ਰੂਹ ਨਹੀਂ ਰੱਖਣਾ, ਤੇਰੇ ਸਰਾਵੇ ਨੇ ਕੇਵਲ ਪੱਕੀਆਂ ਹੋਈਆਂ ਦੋ ਇੱਟਾਂ ਰੱਖ ਦੇਣੀਆਂ ਨੇ, ਤੇਰੇ ਉੱਪਰ ਮਖਮਲੀ ਕੋਈ ਸ਼ੇਜ ਜਾਂ ਮਖਮਲੀ ਕੱਪੜਾ ਨਹੀਂ, ਤੇਰੇ ਉੱਪਰ ਮਿੱਟੀ ਪਾ ਦੇਣੀ ਏ ਤੇ ਦੇਖ ਜਿਸ ਦੇਹੀ ਦਾ ਤੂੰ ਮਾਣ ਕਰਨਾ, ਜ਼ਮੀਨ ਵਿੱਚੋਂ ਕੀੜੇ ਨਿਕਲਣੇ ਨੇ, ਉਹਨਾਂ ਕੀੜਿਆਂ ਨੇ ਤੇਰੇ ਮਾਸ ਨੂੰ ਨੋਚ ਨੋਚ ਕੇ ਖਾਣਾ, ਉਹ ਇਸ ਦੇਹੀ ਦੇ ਮਾਣ ਕਰਨ ਵਾਲਿਆ ਸਰਾਣੇ ਇੱਟ ਪਈ ਚਮੜੀ ਨੂੰ ਕੀੜੇ ਨੋਚ ਕੇ ਖਾਂਦੇ ਨੇ, ਤੇ ਮੈਂ ਅੱਜ ਤੇਰੇ ਤੋਂ ਕੁਛ ਨਾ ਕਬਰ ਤੇ ਖਲੋ ਕੇ ਜਿਉਂਦਿਆਂ ਤਾਂ ਇੱਕ ਮਿੱਟੀ ਦਾ ਕਣ ਨਹੀਂ ਸਹਿ ਲੱਗਣ ਦਿੰਦਾ, ਅੱਜ ਤਾਂ ਦੇਹੀ ਕੀੜੇ ਖਾ ਗਏ, ਅੱਜ ਤੇਰੇ ਕੋਲ ਬੋਲਣ ਦੀ ਵੀ ਤਾਕਤ ਨਹੀਂ। ਗਰਭ ਕਰਤ ਹੈ ਦੇਖੋ, ਬਾਬਾ ਫਰੀਦ ਸਾਹਿਬ ਦਾ ਬਚਨ ਹੁੰਦਾ, ਇੱਟ ਸਰਾਣੇ ਭੋਏ ਸਵਣ, ਕਬਰ ਵਿੱਚ ਪਾਇਆ ਸਰਾਣੇ ਇੱਟ ਰੱਖ ਦਿੱਤੀ, ਜ਼ਮੀਨ ਤੇ ਲਿਟਾ ਦਿੱਤਾ, ਕੀੜਾ ਲੜਿਓ ਮਾਸ, ਜ਼ਮੀਨ ਵਿੱਚੋਂ ਨਿਕਲੇ ਕੀੜੇ ਉਹਨਾਂ ਨੇ ਕਬਰ ਵਿੱਚ ਪਈ ਹੋਈ ਦੇਹੀ ਨੂੰ ਖਾਣਾ ਸ਼ੁਰੂ ਕਰ ਦਿੱਤਾ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ, ਕਿੰਨਾ ਸਮਾਂ ਹੋ ਗਿਆ ਕਿ ਇੱਕ ਤਪਿਆਂ ਪਾਸ ਇੱਕੇ ਪਾਸੇ ਪਿਆ, ਤੇਰੇ ਕੋਲ ਪਾਸਾ ਪਰਤਣ ਦੀ ਵੀ ਤਾਕਤ ਨਹੀਂ, ਤੇ ਜਿਸ ਦੇਹੀ ਦਾ ਮਾਸ ਇੱਕ ਦਿਨ ਕੀੜਿਆਂ ਨੇ ਨੋਚਣਾ, ਸੱਜਣਾ ਉਹਦਾ ਮਾਨ ਨਾ ਕਰੀ। ਗਰਭ ਕਰਤ ਹੈ ਦੇਖੋ, ਬਿਨ ਸਹਿ ਛਿਨ ਮੈਂ ਮੀਤ, ਇਹਨੇ ਇੱਕ ਖਿਨ ਦੇ ਵਿੱਚ ਬਿਣਸ ਜਾਣਾ। ਸਤਿਗੁਰੂ ਕੀ ਬਾਣੀ ਵਿੱਚੋਂ ਚੌਥਾ ਪ੍ਰਮਾਣ, ਬਾਬਾ ਫਰੀਦ ਸਾਹਿਬ ਦੀ ਰਚਨਾ ਵਿੱਚੋਂ ਉਹਨਾਂ ਨੇ ਦੇਹੀ ਦੀ ਹਸਤੀ ਉਸ ਰੁੱਖ ਨਾਲ ਤੁਲਨਾ ਦਿੱਤੀ, ਜਿਹੜਾ ਰੁੱਖ ਦਰਿਆ ਦੇ ਕਿਨਾਰੇ ਤੇ ਖਲੋਤਾ ਤੇ ਦਰਿਆ ਵਿੱਚੋਂ ਪਾਣੀ ਦੀਆਂ ਛੱਲਾਂ ਨਿਕਲਦੀਆਂ ਨੇ, ਕਿਨਾਰੇ ਨਾਲ ਟਕਰਾਂਦੀਆਂ ਨੇ, ਤੇ ਕਹਿੰਦੇ ਨੇ ਜਿਹੜਾ ਰੁੱਖ ਦਰਿਆ ਦੇ ਕੰਢੇ ਤੇ ਖਲੋਤਾ ਹੈ ਨਾ, ਤੇ ਇਸ ਰੁੱਖ ਨੂੰ ਜ਼ਿਆਦਾ ਮਾਨ ਨਹੀਂ ਕਰਨਾ ਚਾਹੀਦਾ। ਪਤਾ ਨਹੀਂ ਕਿੱਦਣ ਪਾਣੀ ਦੀ ਛੱਲ ਨੇ ਇਹਦੀਆਂ ਜੜ੍ਹਾਂ ਤੋਂ ਇਹਨੂੰ ਗੱਚ ਲੈਣਾ, ਇਹਦੀਆਂ ਜੜ੍ਹਾਂ ਤੋਂ ਇਹਨੂੰ ਪੱਟ ਲੈਣਾ। ਜਿਵੇਂ ਦਰਿਆ ਦੇ ਕਿਨਾਰੇ ਖਲੋਤੇ ਹੋਏ ਰੁੱਖ ਇੱਕ ਖਿੰਨ ਵਿੱਚ ਦਰਿਆ ਪੱਟ ਕੇ ਆਪਣੇ ਨਾਲ ਲੈ ਜਾਂਦਾ ਹੈ, ਤੇ ਜਿਵੇਂ ਕੱਚੇ ਭਾਂਡੇ ਵਿੱਚ ਪਿਆ ਹੋਇਆ ਪਾਣੀ ਉਸ ਭਾਂਡੇ ਨੂੰ ਖੋਰ ਕੇ ਰੱਖ ਦਿੰਦਾ ਹੈ। ਸੱਜਣਾ ਦਰਿਆ ਦੇ ਕੰਢੇ ਰੁੱਖ ਨੇ ਟਿਕੇ ਰਹਿਣੇ, ਕੱਚੇ ਭਾਂਡੇ ਵਿੱਚ ਪਾਣੀ ਨੇ ਇਸ ਭਾਂਡੇ ਨੂੰ ਖੋਰ ਦੇਣਾ। ਤੈਨੂੰ ਪਤਾ ਨਹੀਂ ਤੂੰ ਦੇਹੀ ਦਾ ਮਾਰ ਕਰਨਾ, ਤੂੰ ਤਾਂ ਮੌਤ ਦਰਿਆ ਦੇ ਕਿਨਾਰੇ ਖਲੋਤਾ ਹੈ, ਕੀ ਪਤਾ ਹੈ ਕਿ ਇੱਕ ਸਵਾਸ ਵਿੱਚ ਇਹੋ ਜਿਹੀ ਟੱਕਰ ਮਾਰੇ ਮੌਤ ਕਿ ਤੈਨੂੰ ਪੱਟ ਕੇ ਨਾਲ ਲੈ ਜਾਏ। ਤੂੰ ਮਿੱਟੀ ਦਾ ਭਾਂਡਾ ਹੈ ਸੱਜਣਾ, ਮੌਤ ਬਾਹਰੋਂ ਨਹੀਂ ਤੇਰੇ ਅੰਦਰ ਰੱਬ ਨੇ ਉਹ ਰੱਖ ਦਿੱਤੀ ਏ, ਦੇਖੀ ਉਹਨੇ ਤੇਰੇ ਅੰਦਰ ਨੂੰ ਖੋਲ ਕੇ ਰੱਖ ਦੇਣਾ ਤੇ ਇਸ ਦੇਹੀ ਦਾ ਮਾਨ ਨਾ ਕਰੀ। ਬਾਬਾ ਸਾਹਿਬ ਜੀ ਨੇ ਬਚਨ ਕੀਤੇ, ਕਹਿਣ ਲੱਗੇ ਕੰਧੀ ਉੱਤੇ ਰੁਖੜਾ ਕਿਚੜਕ ਬੰਨੈ ਧੀਰ, ਕਿੰਨੀ ਦੇਰ ਤੱਕ ਧੀਰਜ ਬੰਨ ਲਏਗਾ। ਕਹਿਣ ਲੱਗੇ ਫਰੀਦਾ ਵਿੱਚ ਇੱਕ ਇੱਕ ਗੱਲ ਨੂੰ ਸਿੱਧ ਕਰ ਲਈ, ਕਮਾਲ ਦੀਆਂ ਉਦਾਹਰਨਾਂ ਦਿੱਤੀਆਂ, ਕੋਈ ਸ਼ੰਕਾ ਰਹਿਣ ਹੀ ਨਹੀਂ ਦਿੱਤਾ। ਕਦੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਇਕਾਂਤ ਵਿੱਚ ਗੱਲਾਂ ਕਰੀਏ, ਫਿਰ ਸਮਝ ਪਏ ਕਿ ਮੇਰਾ ਸਤਿਗੁਰੂ ਇਸ ਮਨ ਨੂੰ ਕਿਵੇਂ ਸਮਝਾਉਂਦੇ ਪਏ ਨੇ। ਹਜ਼ੂਰ ਅੱਜ ਕਹਿ ਰਹੇ ਨੇ ਮਾਨ ਨਾ ਕਰੀ, ਇਹਨੇ ਬਿਣਸ ਜਾਣਾ, ਤੇ ਕੇਵਲ ਮਰਨ ਤੋਂ ਬਾਅਦ ਨਹੀਂ, ਆ ਜਿੰਦੇ ਜੀ ਵੀ ਇਹਦੀ ਸੁਹੱਪਣ ਦਾ ਮਾਨ ਨਾ ਕਰ। ਸਤਿਗੁਰੂ ਕੀ ਬਾਣੀ ਵਿੱਚ ਨਾ ਇੱਕ ਗਾਥਾ ਬਾਣੀ ਆਉਂਦੀ ਹੈ, ਸਲੋਕ ਸੰਸਕ੍ਰਿਤੀ ਤੋਂ ਬਾਅਦ ਹੀ ਗਾਥਾ ਬਾਣੀ ਆਰੰਭ ਹੁੰਦੀ ਹੈ, ਤੇ ਇਹਦਾ ਪਹਿਲਾ ਜਿਹੜਾ ਸਲੋਕ ਹੈ ਗੁਰੂ ਅਰਜਨ ਸਾਹਿਬ ਨੇ ਇਸ ਦੇਹੀ ਨੂੰ ਮੁਖਾਤਬ ਕਰਕੇ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦੇ ਨੇ ਇਸ ਚਮੜੀ ਦਾ ਮਾਣ ਕਰਨ ਵਾਲੇ ਮਨੁੱਖ ਦੇਖ ਫੁੱਲ ਖਿੜਿਆ ਉਹਦੇ ਵਿੱਚ ਮਹਿ ਕੇ, ਉਹ ਟਾਹਣੀ ਨਾਲ ਜੁੜਿਆ ਬੜਾ ਸੁੰਦਰ ਹੈ, ਤੇ ਉਹਦੇ ਵਿੱਚੋਂ ਨਿਕਲਦੀ ਹੋਈ ਮਹਿਕ ਦਾ ਆਨੰਦ ਹਰ ਕੋਈ ਮਾਣਦਾ ਹੈ। ਮੁਸ਼ਕ ਖਪੂਰ ਅੰਦਰ ਬੜੀ ਸੁਗੰਧੀ ਏ, ਲੋਕ ਉਹਦੀ ਮਹਿਕ ਨੂੰ ਮਾਣਦੇ ਨੇ। ਕਹਿਣ ਲੱਗੇ ਫੁੱਲਾਂ ਵਿੱਚ ਸੁਗੰਧੀ ਏ, ਕਪੂਰ ਵਿੱਚ ਸੁਗੰਧੀ ਏ, ਪਰ ਸੱਜਣਾ ਜਿਹੜੀ ਚਮੜੀ ਦਾ ਤੂੰ ਮਾਣ ਕਰਨਾ ਨਾ, ਜਦੋਂ ਇਸ ਚਮੜੀ ਨੇ ਫੁੱਲ ਤੋੜ ਕੇ ਆਪਣੇ ਤਨ ਤੇ ਲਾਇਆ ਜਾਂ ਸੁਗੰਧੀ ਤੂੰ ਆਪਣੀ ਚਮੜੀ ਦੇ ਉੱਤੇ ਲਾਈ, ਦੇਖ ਕਿੰਨੇ ਕੀਮਤੀ ਮਹਿਕ ਵਾਲੇ ਪਦਾਰਥ ਸਨ ਤੇਰੀ ਚਮੜੀ ਤੇਰੀ ਦੇਹੀ ਤਾਂ ਇੰਨੀ ਨਖੇਦੇ ਕਿ ਜਦੋਂ ਸੁਗੰਧੀ ਵਾਲੇ ਪਦਾਰਥ ਤੇਰੀ ਚਮੜੀ ਨਾਲ ਲੱਗੇ ਤੇ ਉਹਨਾਂ ਮਹਿਕ ਆਉਣ ਵਾਲਿਆਂ ਵਿੱਚੋਂ ਵੀ ਕੁਝ ਸਮੇਂ ਤੋਂ ਬਾਅਦ ਬਦਬੋ ਆਉਣ ਲੱਗ ਪਈ।
ਕੇਵਲ ਤੇਰੀ ਚਮੜੀ ਵਿੱਚੋਂ। ਹਜ਼ੂਰ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਕਰਪੂਰ ਪੋਪ ਸੁਗੰਧਾ ਮੁਸ਼ਕ ਖਪੂਰ ਪੋਪ ਦਰ ਤੇ ਫੁੱਲ ਸੁਗੰਧਾ ਜਿਹੜੇ ਮਹਿਕ ਨਾਲ ਭਰੇ ਨੇ ਕਰਪੂਰ ਪੋਪ ਸੁਗੰਧਾ। ਸਾਹਿਬ ਕਹਿੰਦੇ ਨੇ ਪਰਸ ਮਨੁੱਖਿਆ ਦਹਿ ਮੁਲੀਣਗ, ਜਦੋਂ ਉਹ ਮਨੁੱਖ ਦੀ ਦੇਹੀ ਨਾਲ ਸਪਰਸ਼ ਕੀਤੇ, ਸਾਹਿਬ ਕਹਿੰਦੇ ਨੇ ਮੱਜਾ ਰੁਦਰ ਦੁਰਗੰਧਾ, ਇਸ ਦੇਹੀ ਵਿੱਚ ਕੀ ਏ ਮਿਝ ਖੂਨ। ਕਹਿਣ ਲੱਗੇ ਗੰਦਗੀ ਦੀ ਪੋਟਲੀ ਮੱਜਾ ਰੁਦਰ ਦੁਰਗੰਧਾ। ਕਹਿਣ ਲੱਗੇ ਨਾਨਕ ਅਤ ਗਰਬੇਣ ਅਗਿਆਨਣੋ, ਇਹ ਅਗਿਆਨੀ ਜੀਵ ਇਸ ਦੇਹੀ ਦਾ ਮਾਨ ਕਰਨਾ। ਤੇ ਇਹ ਬਚਨ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਗਰਭ ਕਰਤ ਹੈ ਦੇਖੋ ਬਿਨਸੈ ਛਿਨਮੈ ਮੀਤ, ਇਹਦੇ ਬਿਨਸ ਦਿਆਂ ਦੇਰੀ ਨੀ ਲੱਗਦੀ। ਇੱਕ ਅਦੀਬ ਨੇ ਨਾ ਬੜੇ ਪਿਆਰੇ ਬਚਨ ਕੀਤੇ ਨੇ, ਉਹ ਲਿਖਦਾ ਉਰਦੂ ਦਾ ਇੱਕ ਸ਼ਾਇਰ ਏ, ਉਸਨੇ ਦੇਹੀ ਨੂੰ ਸੰਬੋਧਨ ਕਰਕੇ ਕਿਹਾ, ਕਹਿਣ ਲੱਗਾ ਆਦਮੀ ਕਾ ਜਿਸਮ ਕਿਆ ਹੈ ਜਿਸ ਪਰ ਸ਼ਦਾ ਹੈ ਜਹਾਂ, ਏਕ ਮਿੱਟੀ ਕੀ ਇਮਾਰਤ ਏਕ ਮਿੱਟੀ ਕਾ ਮਕਾਨ। ਉਹ ਲਿਖਦਾ ਚੂਨਾ ਗਾਰਾ ਖੂਨ ਇਸਕਾ ਇੰਟੇ ਇਸਕੀ ਹੱਡੀਆਂ, ਚੰਦ ਸਾਸੋਂ ਪਰ ਖੜਾ ਹੈ ਜੇ ਖਿਆਲੀ ਆਸਮਾਨ। ਤੇ ਅਗਲੀ ਗੱਲ ਉਹਨੇ ਬੜੇ ਕਮਾਲ ਦੀ ਕਹੀ, ਕਹਿਣ ਲੱਗੇ ਮੌਤ ਕੀ ਪੁਰਜ਼ੋਰ ਆਂਦੀ ਜਦ ਇਸਸੇ ਟਕਰਾਏਗੀ, ਦੇਖ ਲੈਣਾ ਇਹ ਇਮਾਰਤ ਗਿਰ ਕਰ ਰਾਖ ਹੋ ਜਾਏਗੀ। ਉਹਨੇ ਬੜੇ ਅਦੀਬ ਨੇ ਬਚਨ ਜਿਹੜੇ ਕਹਿ, ਇਹ ਗੱਲ ਬੁੱਲੇ ਨੇ ਕਹੀ, ਕਹਿਣ ਲੱਗਾ ਉੱਠ ਜਾ ਕੁੜਾ ਕੁੜਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ, ਇੱਕ ਰੋਜ਼ ਜਹਾਨੋ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਕੁੜਾੜੇ ਮਾਰ ਨਹੀਂ, ਗਰਭ ਕਰਤ ਹੈ ਦੇਖੋ ਬਿਨ ਸਹਿ ਛਿਨਮੈ ਮੀਤ, ਇੱਕ ਖਿੰਨ ਦੇ ਅੰਦਰ ਇਸ ਦੇਹੀ ਨੇ ਖਿੰਡ ਜਾਣਾ। ਪਰ ਸਤਿਗੁਰੂ ਜੇ ਇਹਨੇ ਬਿਨਸਣਾ ਤੇ ਫਿਰ ਇਹਦਾ ਕੋਈ ਲਾਭ ਵੀ ਹੈ? ਸਾਹਿਬ ਕਹਿੰਦੇ ਨੇ ਜੇ ਪ੍ਰਾਣੀ ਹਰ ਜਸ ਕਹੋ, ਜਿਸ ਮਨੁੱਖ ਨੇ ਇਸ ਦੇਹੀ ਨੂੰ ਲੈ ਕੇ ਹਰੀ ਦਾ ਜਸ ਗਾਇਨ ਕੀਤਾ, ਉਸ ਮਾਲਕ ਦਾ ਸਿਮਰਨ ਕੀਤਾ, ਨਾਨਕ ਤੇ ਜਗ ਜੀਤ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਉਹਨਾਂ ਦੀ ਦੇਹੀ ਸਫਲ ਹੋ ਗਈ, ਉਹ ਸੰਸਾਰ ਵਿੱਚੋਂ ਜਿੱਤ ਕੇ ਗਏ ਜਿਨ੍ਹੇ ਦੇਹੀ ਨੂੰ ਪ੍ਰਾਪਤ ਕਰਕੇ ਮਾਲਕ ਦੇ ਗੀਤ ਗਾਏ ਨੇ। ਪਿਆਰਿਓ, ਜਦੋਂ ਕੋਈ ਇਸ ਦੇਹੀ ਨੂੰ ਮਾਣ ਨਾ ਕਰੇ, ਕੇਵਲ ਇਸ ਦੇਹੀ ਨੂੰ ਆਪਣੇ ਅੰਤਰ ਆਤਮੇ ਖੋਜੇ, ਤੇ ਇਸੇ ਦੇਹੀ ਦੇ ਵਿੱਚੋਂ ਮਾਲਕ ਦੀ ਕਿਰਪਾ ਵਰਸ ਆਉਣੀ ਏ, ਇਸੇ ਦੇਹੀ ਦੇ ਨਾਲ ਪਿਆਰੇ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਏ। ਦੇਹੀ ਕੀਮਤੀ ਜ਼ਰੂਰ ਏ, ਪਰ ਕੇਵਲ ਉਹਨਾਂ ਦੀ ਜਿਹੜੇ ਦੇਹੀ ਨੂੰ ਪ੍ਰਾਪਤ ਕਰਕੇ ਨਾਮ ਨਾਲ ਜੁੜ ਜਾਂਦੇ। ਜੇ ਦੇਹ ਨਹੀਂ ਹੋਵੇਗੀ ਹੱਥਾਂ ਤੋਂ ਬਿਨਾਂ ਸੇਵਾ ਕਿਵੇਂ ਕਰਾਂਗੇ? ਜੇ ਦੇਹ ਨਹੀਂ ਹੋਵੇਗੀ ਰਸਨਾ ਤੋਂ ਬਿਨਾਂ ਗੁਰੂ ਗੁਰੂ ਜਪਾਂਗੇ ਕਿਵੇਂ? ਜੇ ਦੇਹ ਨਹੀਂ ਹੋਵੇਗੀ ਪੈਰਾਂ ਨਾਲ ਤੁਰ ਕੇ ਸਾਹਿਬ ਦੇ ਦਰ ਤੇ ਕਿਵੇਂ ਜਾਵਾਂਗੇ? ਜੇ ਦੇਹ ਨਹੀਂ ਹੋਵੇਗੀ ਕੰਨਾਂ ਨਾਲ ਮਾਲਕ ਦੇ ਸਿਫਤ ਦੇ ਗੀਤ ਕਿਵੇਂ ਸੁਣਾਂਗੇ? ਪਰ ਦੇਹੀ ਉਦੋਂ ਮਾੜੀਏ ਜਦੋਂ ਇਸ ਦੇਹੀ ਦੇ ਨਾਲ ਪਿਆਰਿਆ ਤੂੰ ਹੰਕਾਰ ਵਿੱਚ ਗ੍ਰਸ ਜਾਂਦਾ। ਸਾਹਿਬ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਗਰਭ ਕਰਤ ਹੈ ਦੇਖੋ ਬਿਨ ਸਹਿ ਛਿਨਮੈ ਮੀਤ, ਜੇ ਪ੍ਰਾਣੀ ਹਰ ਜਸ ਕਹੋ ਨਾਨਕ ਤੇ ਜਗ ਜੀਤ। ਤੇ ਅਗਲਾ ਬਚਨ ਕੀਤਾ ਜੇ ਘਟ ਸਿਮਰਨ ਰਾਮ ਕੋ, ਇੱਥੇ ਘਟ ਦਰ ਤੇ ਕਿਰਦਾ ਰੂਪੀ ਘਰ, ਜਿਸ ਕਿਰਦੇ ਦੇ ਅੰਦਰ ਰਾਮ ਦਾ ਅਰਥ ਇੱਥੇ ਵੀ ਰਮਿਆ ਹੋਇਆ। ਇੱਥੇ ਜ਼ਿਆਦਾਤਰ ਬਚਨ ਆਏ ਨੇ ਰਾਮ ਸ਼ਬਦ ਆਇਆ। ਖੈਰ ਜਿੱਦਣ ਆ ਸ਼ਲੋਕ ਆਵੇਗਾ ਨਾ ਰਾਮ ਗਯੋ ਰਾਮਨ ਗਯੋ, ਕੋਸ਼ਿਸ਼ ਕਰਾਂਗਾ ਇਸ ਸ਼ਬਦ ਉੱਤੇ ਗੱਲ ਕੀਤੀ ਜਾਏ ਕਿ ਬਾਣੀ ਵਿੱਚ ਰਾਮ ਸ਼ਬਦ ਕਿਹੜੀ ਕਿਹੜੀ ਥਾਂ ਕਿਹਦੇ ਕਿਹਦੇ ਵਾਸਤੇ ਵਰਤਿਆ। ਖੈਰ ਮੈਂ ਅਰਜ਼ ਕਰਾਂ ਇੱਥੇ ਰਾਮ ਦਰ ਤੇ ਜਿਹੜਾ ਰਮਿਆ ਹੋਇਆ ਜਿਹੜਾ ਸਰਬ ਵਿਆਪਕ ਏ, ਸਾਹਿਬ ਕਹਿ ਰਹੇ ਨੇ ਜੇ ਘੱਟ ਸਿਮਰਨ ਰਾਮ ਕੋ, ਜਿਸ ਕਿਰਦੇ ਵਿੱਚ ਮਾਲਕ ਦਾ ਸਿਮਰਨ ਵਸ ਗਿਆ ਨਾਮ ਟੇਗਿਆ। ਸਾਹਿਬ ਕਹਿੰਦੇ ਨੇ ਸੋ ਨਰ ਮੁਕਤਾ ਜਾਣ, ਉਹ ਮਨੁੱਖ ਮੁਕਤ ਹੋ ਗਿਆ। ਇਹਦਾ ਮਤਲਬ ਇੱਕ ਅਵਸਥਾ ਉਹ ਵੀ ਆਉਣੀ ਏ ਜਦੋਂ ਅੰਦਰ ਸਿਮਰਨ ਟਿਕ ਜਾਣਾ। ਵੈਸੇ ਤਾਂ ਕਿਹੜਾ ਕਿਰਦਾ ਜਿਹਦੇ ਵਿੱਚ ਪਿਆਰੇ ਦਾ ਨਾਦ ਨਹੀਂ? ਮੈਂ ਕਈ ਵਾਰੀ ਸ਼ਾਇਦ ਇੱਥੇ ਵੀ ਅਰਜ਼ ਕੀਤੀ, ਦੋ ਸ਼ਬਦ ਨੇ, ਇੱਕ ਆਹਤ ਨਾਦ ਤੇ ਇੱਕ ਅਨਹਦ ਸ਼ਬਦ। ਆਹਤ ਤੇ ਅਨਾਹਤ ਦੋ ਸ਼ਬਦ ਨੇ। ਆਹਤ ਸ਼ਬਦ ਦਾ ਅਰਥ ਵਿਦਵਾਨ ਕਰਦੇ ਨੇ ਜਿਹੜੀ ਟਕਰਾਅ ਵਿੱਚੋਂ ਆਵਾਜ਼ ਪੈਦਾ ਹੋਵੇ ਉਹ ਆਹਤ ਏ, ਤੇ ਅਨਾਹਤ ਦਾ ਅਰਥ ਹੈ ਜਿਹੜੀ ਟਕਰਾਅ ਵਿੱਚੋਂ ਆਵਾਜ਼ ਨਹੀਂ ਪੈਦਾ ਹੁੰਦੀ। ਧਿਆਨ ਦੇਣਾ, ਆ ਗੁਰੂ ਕੇ ਸਿੱਖਾਂ ਨੇ ਢਾਡੀ ਕੀਰਤਨ ਕਰਨਾ ਮੇਰੇ ਤੋਂ ਬਾਅਦ, ਤੇ ਸਰੰਗੀ ਦੀਆਂ ਤਾਰਾਂ ਦੇ ਉੱਪਰ ਜਦੋਂ ਗਜ਼ ਫੇਰਨਾ ਹੈ ਨਾ ਤੇ ਉਹਦੇ ਵਿੱਚੋਂ ਇੱਕ ਆਵਾਜ਼ ਨਿਕਲਣੀ ਹੈ, ਉਹ ਆਹ ਤੇ ਉਹ ਦੋ ਦੇ ਟਕਰਾਅ ਵਿੱਚੋਂ ਆਵਾਜ਼ ਪੈਦਾ ਹੋਈ ਹੈ। ਸਮੁੰਦਰ ਦੇ ਕਿਨਾਰੇ ਖਲੋਨੇ ਆ, ਪਾਣੀ ਦੀਆਂ ਲਹਿਰਾਂ ਚਟਾਨ ਨਾਲ ਟਕਰਾਉਂਦੀਆਂ ਨੇ, ਇੱਕ ਆਵਾਜ਼ ਨਿਕਲਦੀ ਏ, ਉਹ ਦੋ ਦੇ ਟਕਰਾਅ ਵਿੱਚੋਂ ਪਾਣੀ ਤੇ ਚਟਾਨ ਦੇ ਟਕਰਾਉਣ ਵਿੱਚੋਂ ਆਵਾਜ਼ ਨਿਕਲੀ, ਉਹ ਆਹ ਤੇ ਆਪਾਂ ਤੱਕਨੇ ਆ। ਜਦੋਂ ਤਾੜੀ ਮਾਰਨੇ ਆ, ਦੋ ਦੇ ਟਕਰਾਅ ਵਿੱਚੋਂ ਆਵਾਜ਼ ਪੈਦਾ ਹੋਈ। ਜਦੋਂ ਜ਼ਬਾਨ ਨਾਲ ਬੋਲਨੇ ਆ, ਇਹ ਵੀ ਟਕਰਾਅ ਵਿੱਚੋਂ ਆਵਾਜ਼ ਪੈਦਾ ਹੋਈ। ਕਦੀ ਤਾਲੂ ਨਾਲ ਟਕਰਾਉਂਦੀ ਏ, ਕਦੀ ਇਹ ਅੰਦਰੋਂ ਨਿਕਲੀ ਹੋਈ ਆਵਾਜ਼ ਦੰਦਾਂ ਨਾਲ ਟਕਰਾਉਂਦੀ ਏ, ਕਦੀ ਜੀਭ ਨਾਲ ਟਕਰਾਉਂਦੀ ਏ, ਇਹ ਆਵਾਜ਼ ਆਹਾਂ ਤੇ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਜਣਾ ਜਦੋਂ ਤੂੰ ਨਾਮ ਜਪੀ ਜਾਏਗਾ, ਇੱਕ ਦਿਨ ਉਹ ਅਵਸਥਾ ਆਉਣੀ ਏ, ਉਹਦੇ ਵਿੱਚ ਟਕਰਾਅ ਨਹੀਂ, ਉਹ ਆਵਾਜ਼ ਬਿਨਾਂ ਟਕਰਾਅ ਤੋਂ ਪੈਦਾ ਹੋਵੇਗੀ ਤੇ ਤੇਰੇ ਅੰਦਰ ਉਹ ਨਾਮ ਦੀ ਰੌਣ ਚੱਲਦੀ ਰਹੇਗੀ। ਬੁੱਲ ਹਲਾਉਣ ਦੀ ਲੋੜ ਨਹੀਂ, ਨਾਮ ਜਪਿਆ ਜਾਏਗਾ। ਜਿਵੇਂ ਕਈ ਵਾਰੀ ਕਹਿੰਦੇ ਆ ਕਿ ਉਹ ਹੋ ਸਕਦਾ ਕਿ ਬਿਨਾਂ ਜਪਣ ਤੋਂ ਨਾਮ ਜਪਿਆ ਜਾਏ, ਮੇਰੇ ਕਲਗੀ ਵਾਲੇ ਨੇ ਵੀ ਇਹੀ ਬਚਨ ਕੀਤੇ ਨਾ, ਕਹਿਣ ਲੱਗੇ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਜਪਾ ਜਾਪੈ, ਸਦਾ ਰਹਿ ਕੰਚਨ ਸੀ ਕਾਇਆ ਕਾਲ ਨਾ ਕਬੂ ਵਿਆਪੈ। ਉਸ ਦੇਹੀ ਨੂੰ ਕੰਚਨ ਕਿਹਾ ਜਿਸ ਦੇਹੀ ਵਿੱਚ ਅਜਪਾ ਜਾਪ ਨਿਕਲਿਆ। ਕਵੇਂ ਕਹਿੰਦੇ ਆਪਾਂ ਕਿ ਇਹ ਬਗੈਰ ਜਪਣ ਤੋਂ ਅੰਦਰ ਜਪੀ ਜਾਂਦਾ। ਪਿਆਰਿਓ, ਕਦੀ ਸਵਾਸ ਲੈਂਦੇ ਆ ਆਪਾਂ ਤਰੱਦਦ ਕੀਤਾ, ਕਦੀ ਮਿਹਨਤ ਕੀਤੀ ਏ। ਹੁਣ ਮੰਨ ਲਓ ਸਰੀਰ ਇੱਕ ਖੂਹ ਏ ਤੇ ਇਹਦੇ ਵਿੱਚੋਂ ਸਵਾਸ ਨਿਕਲਦਾ ਤੇ ਪੈਂਦਾ, ਖੂਹ ਵਿੱਚੋਂ ਪਾਣੀ ਕੱਢਦਿਆਂ ਤਾਂ ਤਰੱਦਦ ਕਰਨਾ ਪੈਂਦਾ, ਲੱਜ ਨਾਲ ਬਾਲਟੀ ਨਾਲ ਖਿੱਚਣਾ ਪੈਂਦਾ, ਬਾਲਟੀ ਨੂੰ ਫਿਰ ਖੂਹ ਵਿੱਚ ਸੱਟਣਾ ਪੈਂਦਾ। ਵਾਹ ਮੇਰੇ ਕਰਤਾਰ ਤੇਰੀ ਖੇਡ, ਅਸੀਂ ਸੁੱਤੇ ਹਾਂ ਪਰ ਸਵਾਸ ਫਿਰ ਵੀ ਚੱਲਦੇ ਨੇ, ਅਸੀਂ ਸੁੱਤੇ ਹਾਂ ਦਿਲ ਫਿਰ ਵੀ ਧੜਕ ਰਿਹਾ, ਅਸੀਂ ਸੁੱਤੇ ਹਾਂ ਖੂਨ ਦਾ ਸਰਕਲ ਫਿਰ ਵੀ ਚੱਲ ਰਿਹਾ। ਜੇ ਤੂੰ ਸੁੱਤਾ ਹੋਇਆ, ਜੇ ਤੂੰ ਧਿਆਨ ਨਹੀਂ ਦਿੰਦਾ, ਬੇਧਿਆਨਾ ਵੀ ਤੇਰੇ ਅੰਦਰ ਖੂਨ ਦਾ ਸਰਕਲ, ਤੇਰੇ ਦਿਲ ਦੀ ਧੜਕਣ, ਜਾਂ ਇਉਂ ਕਹਿ ਲਓ ਤੇਰੇ ਸਵਾਸ ਚੱਲਦੇ ਨੇ, ਕਦੀ ਜਪ ਕੇ ਤੱਕੀ। ਮੇਰਾ ਦਾਤਾ ਬਾਣੀ ਵਿੱਚ ਕਹਿੰਦਾ ਹੀ ਫਿਰ ਬਿਨਾਂ ਜਪਣ ਤੋਂ ਅੰਦਰ ਇਸੇ ਤਰ੍ਹਾਂ ਨਾਮ ਹੀ ਚੱਲਦਾ ਰਹਿੰਦਾ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਭਗਤੀ ਜਾਂ ਸ਼ਬਦ ਹੁੰਦਾ, ਕਹਿੰਦੇ ਨੇ ਅਨਮੜਿਆ ਮੰਦਲ ਬਾਜਾ। ਭਗਤ ਨਾਮਦੇਵ ਜੀ, ਅਨਮੜਿਆ ਮੰਦਲ ਬਾਜਾ ਬਿਨ ਸਾਵਨ ਘਰ ਕਨ ਹਰ ਗਾਜਾ, ਬਾਤਨ ਬਿਨ ਬਲਖਾ ਹੋਈ। ਤਿੰਨ ਪ੍ਰਮਾਣ ਦਿੱਤੇ, ਕਹਿੰਦੇ ਨੇ ਦੁਨੀਆਂ ਦੇ ਲੋਕੋ ਦੇਖੋ ਕੀ ਖੇਡ ਵਾਪਰ ਗਈ ਜੇ। ਹੁਣ ਜੇ ਕਿਸੇ ਨੇ ਢੋਲ ਵਜਾਉਣਾ ਪਹਿਲਾਂ ਮੜਨਾ ਪਏਗਾ ਨਾ। ਕਹਿੰਦੇ ਨੇ ਮੇਰੇ ਅੰਦਰ ਬਿਨਾਂ ਮੜਨ ਤੋਂ ਢੋਲ ਪਿਆ ਵੱਜਦਾ। ਅਨਮੜਿਆ ਮੰਦਲ ਬਾਜਾ ਬਿਨ ਸਾਵਣ ਘਨ ਹਰ ਗਾਜਾ। ਲੋਕ ਕਹਿੰਦੇ ਨੇ ਸਾਉਣ ਵਿੱਚ ਬੱਦਲ ਗਾਜਦਾ ਜੇ, ਅੰਦਰ ਸਾਉਣ ਤੋਂ ਬਿਨਾਂ ਹੀ ਬੱਦਲ ਗਾਜਦਾ ਪਿਆ। ਕਹਿਣ ਲੱਗੇ ਬੱਦਲ ਤੋਂ ਬਿਨਾਂ ਮੀਂਹ ਨਹੀਂ ਪੈਂਦਾ, ਪਰ ਮੇਰੇ ਅੰਦਰ ਦੇਖੋ ਬੱਦਲ ਹੈ ਨਹੀਂ, ਬੱਦਲ ਤੋਂ ਬਿਨਾਂ ਅੰਦਰ ਵਰਖਾ ਵੀ ਹੁੰਦੀ। ਉਹ ਕਿਹੜੀ ਅਵਸਥਾ ਹੈ? ਸਾਹਿਬ ਕਹਿੰਦੇ ਨੇ ਜੇ ਕੱਟ ਸਿਮਰਨ ਰਾਮ ਕੋ, ਉਹ ਅਵਸਥਾ ਹੈ ਜਦੋਂ ਅੰਦਰ ਸਿਮਰਨ ਟਿਕ ਜਾਏ, ਅੰਦਰ ਵਸ ਜਾਏ। ਸੋ ਨਰ ਮੁਕਤਾ ਜਾਨ, ਉਹ ਮੁਕਤ ਹੋ ਗਿਆ। ਤੇ ਸਾਹਿਬ ਕਹਿੰਦੇ ਨੇ ਜਿਹਦੇ ਅੰਦਰ ਇਹ ਕਿਰਪਾ ਹੋ ਗਈ, ਤੇ ਨਰ ਉਸ ਮਨੁੱਖ ਵਿੱਚ, ਤੇ ਨਰ ਹਰ ਅੰਤਰ ਨਹੀਂ, ਉਹਦੇ ਅੰਦਰ ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ। ਸਾਹਿਬ ਕਹਿੰਦੇ ਨੇ ਸੱਜਣਾ ਉਹ ਮਨੁੱਖ ਮੁਕਤੀ ਨਾਨਕ ਸਾਚੀ ਮਾਨ। ਹੁਣ ਜਦੋਂ ਮੁਕਤ ਸ਼ਬਦ ਆਇਆ ਨਾ, ਇੱਕ ਖਿਆਲ ਮਨ ਵਿੱਚ ਆਉਂਦਾ ਫਿਰ ਬੰਧਨ ਕੀ? ਜੇ ਮੁਕਤ ਏ, ਇਹਦਾ ਮਤਲਬ ਬੰਧਨ ਵਿੱਚੋਂ ਮੁਕਤੀ ਦਾ ਜਨਮ ਹੋਇਆ ਨਾ। ਬੰਧਨ ਕੀ ਚੀਜ਼ ਹੈ? ਮੈਂ ਸੰਖੇਪ ਵਿੱਚ ਬਾਣੀ ਦਾ ਇੱਕ ਪ੍ਰਮਾਣ ਦੇ ਕੇ ਅਰਜ਼ ਕਰਦੇ ਹਾਂ। ਬੰਧਨ ਮਾਤਾ ਪਿਤਾ ਵੀ ਬਣ ਜਾਂਦੇ ਨੇ, ਬੰਧਨ ਪੁੱਤਰ ਧੀਆਂ ਵੀ ਬਣ ਜਾਂਦੇ ਨੇ, ਬੰਧਨ ਮਾਇਆ ਵੀ ਬਣ ਜਾਂਦੀ ਏ, ਇੱਥੋਂ ਤੱਕ ਕਈ ਵਾਰੀ ਧਰਮ ਦੇ ਕਰਮ ਵੀ ਬੰਧਨ ਬਣ ਜਾਂਦੇ ਨੇ। ਬੰਧਨ ਦਾ ਅਰਥ ਕੀ ਏ? ਇੱਕ ਅਦੀਬ ਨੇ ਕੀ, ਗੁਰੂ ਸਾਹਿਬ ਨੇ ਇੱਕੋ ਗੱਲ ਵਿੱਚ ਇਸਦਾ ਉੱਤਰ ਦੇ ਦਿੱਤਾ। ਸੋਰਠ ਰਾਗ ਵਿੱਚ ਇੱਕ ਹਜ਼ੂਰ ਦੀ ਅਸ਼ਟਪਦੀ ਆਉਂਦੀ ਏ, ਗੁਰੂ ਅਰਜਨ ਸਾਹਿਬ ਦੀ ਪਾਠ ਪੜਿਓ ਅਰ ਵੇਦ ਵਿਚਾਰਿਓ ਨਵ ਨਿਵਲ ਭੁਯੰਗਮ ਸਾਧੇ। ਇਹਦੇ ਵਿੱਚ ਇੱਕ ਪ੍ਰਮਾਣ ਹੁੰਦਾ, ਪੂਜਾ ਅਰਚਾ ਬੰਧਨ ਡਡੌਤ ਖੱਟ ਖਰਮਾ ਰਤ ਰਹਿਤਾ। ਕਹਿੰਦੇ ਨੇ ਪੂਜਾ ਵੀ ਕਰਦਾ, ਪੂਜਾ ਅਰਚਾ ਬੰਧਨ ਡੰਡੌਤ। ਇੱਥੇ ਦੋ ਸ਼ਬਦ ਪੰਕਤੀ ਵਿੱਚ ਵੱਖ ਵੱਖ ਆਉਣੇ ਨੇ, ਇੱਕ ਆਉਣਾ ਬੰਧਨ ਤੇ ਇੱਕ ਆਉਣਾ ਬੰਧਨ, ਇੱਕ ਆਉਣਾ ਦੱਦਾ ਤੇ ਇੱਕ ਆਉਣਾ ਧੱਦਾ, ਤੇ ਦੋਨਾਂ ਨੇ ਅਰਥ ਤਬਦੀਲ ਕਰ ਦੇਣੇ ਨੇ। ਕਹਿਣ ਲੱਗੇ ਪੂਜਾ ਅਰਚਾ ਬੰਧਨ, ਇਹ ਦੱਦੇ ਨਾਲ ਬੰਧਨ ਦਾ ਅਰਥ ਬੰਧਨਾ ਕਰਨੀ। ਪੂਜਾ ਵੀ ਕਰਦਾ ਡੰਡੌਤ, ਬੰਧਨਾ ਵੀ ਕਰਦਾ, ਫੁੱਲ ਲੈ ਕੇ ਮੂਰਤੀ ਅੱਗੇ ਆਉਂਦਾ, ਆਰਤੀਆਂ ਵੀ ਉਤਾਰਦਾ, ਪੂਜਾ ਅਰਚਾ ਬੰਧਨ ਦੰਡੋਤ ਖੱਟ ਕਰਮਾ ਰਤ ਰਹਿਤਾ, ਛੇ ਤਰ੍ਹਾਂ ਦੇ ਕਰਮ ਵੀ ਕਰਦਾ। ਸ਼ਾਸਤਰਾਂ ਮੁਤਾਬਕ ਛੇ ਕਰਮ ਨੇ, ਵਿਦਿਆ ਪੜ੍ਹਨੀ ਵਿਦਿਆ ਪੜ੍ਹਾਉਣੀ, ਦਾਨ ਲੈਣਾ ਦਾਨ ਦੇਣਾ, ਜੱਗ ਕਰਨਾ ਤੇ ਜੱਗ ਕਰਾਉਣਾ। ਪ੍ਰੋਫੈਸਰ ਸਾਹਿਬ ਸਿੰਗੂਰਾ ਮੁਤਾਬਕ ਉਹ ਲਿਖਦੇ ਨੇ, ਸਾਹਿਬ ਕਹਿ ਰਹੇ ਨੇ ਪੂਜਾ ਅਰਚਾ ਬੰਧਨ ਦੰਡੋਤ ਖੱਟ ਕਰਮਾ ਰਤ ਰਹਿਤਾ। ਕਰਮ ਧਰਮ ਜਿਹੜੇ ਨੇ ਇਹ ਕਰਮ ਧਰਮ ਦੇ ਨਾਂ ਤੇ ਨੇ, ਪਰ ਜਦੋਂ ਹਾਂ ਹਾਂ ਕਰਤ ਬੰਧਨ ਮੈਂ ਭਰਿਆ ਨਹਿ ਮਿਲੀਆ ਇਹ ਜੁਗਤਾ, ਜਦੋਂ ਧਰਮ ਦੇ ਕਰਮ ਕਰਕੇ ਕਿਹਾ ਕਿ ਮੇਰੇ ਵਰਗਾ ਪੁਜਾਰੀ ਕੋਈ ਨਹੀਂ, ਮੇਰੇ ਵਰਗਾ ਡੰਡੌਤ ਕਰਨ ਵਾਲਾ ਕੋਈ ਨਹੀਂ, ਮੇਰੇ ਵਰਗਾ ਨਿਤ ਨੇਮੀ ਤੇ ਅਭਿਆਸੀ ਕੋਈ ਨਹੀਂ, ਚੇਤੇ ਰੱਖੀ ਉਦੋਂ ਧਰਮ ਦਾ ਕਰਮ ਵੀ ਤੇਰੇ ਲਈ ਬੰਧਨ ਬਣ ਗਏ, ਉਹਨੇ ਤੈਨੂੰ ਘੇਰ ਲਿਆ। ਹਾਂ ਹਾਂ ਕਰਤ ਬੰਧਨ ਮੈਂ ਭਰਿਆ, ਸਾਹਿਬ ਕਹਿੰਦੇ ਨੇ ਪਰ ਗੁਰੂ ਬੰਧਨ ਕੱਟ ਦਿੰਦਾ। ਪਰ ਕਦੋਂ ਕੱਟਦਾ? ਜਦੋਂ ਸਾਹਿਬ ਕਹਿੰਦੇ ਨੇ ਸਤਿਗੁਰ ਸਿੱਖ ਕੀ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਫਿਰ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਜਦੋਂ ਸਤਿਗੁਰੂ ਬੰਧਨ ਕੱਟਦੇ ਨੇ ਤੇ ਸਾਹਿਬ ਕਹਿੰਦੇ ਨੇ ਫਿਰ ਮਨੁੱਖ ਮੁਕਤ ਹੋ ਜਾਂਦਾ, ਤੇ ਫਿਰ ਸਿੱਖ ਕਹਿੰਦਾ ਫੂਟੋ ਆਂਡਾ ਭਰਮ ਕਾ, ਮਨੈ ਭਇਓ ਪ੍ਰਗਾਸ, ਕਾਤੀ ਬੇਰੀ ਪਗੈ ਤੇ ਗੁਰ ਕੀਨੀ ਬੰਦ ਖਲਾਸ। ਸਾਹਿਬ ਕਹਿੰਦੇ ਨੇ ਜੇ ਤਤ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ, ਮੇਰੀ ਗੱਲ ਨੂੰ ਸੱਚ ਮੰਨ। ਮਾਤਾ ਪਿਤਾ ਪੁੱਤਰ ਧੀ ਉਦੋਂ ਬੰਧਨ ਨੇ ਜਦੋਂ ਹਉਮੈ ਵਿੱਚ ਕਹਿੰਦੇ ਆ ਕਿ ਸਾਡੇ ਤੋਂ ਬਿਨਾਂ ਤਾਂ ਇਹਨਾਂ ਦੀ ਪੁੱਛ ਪੜਤਾਲ ਹੀ ਕੋਈ ਨੀ। ਅਕਲਗੀ ਵਾਲੇ ਪਿਤਾ ਦੇ ਚਰਨਾਂ ਵਿੱਚ ਨਾ ਆਨੰਦਪੁਰ ਇੱਕ ਸਿੱਖ ਆਇਆ, ਕੁਝ ਦਿਨ ਸਿਮਰਨ ਕੀਤਾ, ਕੀਰਤਨ ਸੁਣਿਆ, ਕਹਿਣ ਲੱਗਾ ਦਾਤਾ ਜੀ ਚਿੱਤ ਨਹੀਂ ਕਰਦਾ ਤੇਰੇ ਚਰਨਾਂ ਵਿੱਚੋਂ ਜਾਵਾਂ, ਪਰ ਕੀ ਕਰਾਂ ਮੇਰੇ ਤੋਂ ਬਿਨਾਂ ਮੇਰੇ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ, ਜੇ ਮੈਂ ਨਾ ਹੋਇਆ ਤੇ ਪਰਿਵਾਰ ਨੇ ਭੁੱਖੇ ਮਰ ਜਾਣੇ। ਸਾਹਿਬ ਨੇ ਦੇਖਿਆ ਵੀ ਬੰਦਾ ਹੈ ਤਾਂ ਭਾਵਣਾ ਵਾਲਾ, ਜੇ ਹੁਣ ਥਿੜਕ ਗਿਆ ਪਤਾ ਨੀ ਕਿੰਨੇ ਕੁ ਜਨਮ ਲੱਗਣ, ਇਹਨੂੰ ਕੋਈ ਨਾ ਕੋਈ ਤਰੀਕਾ ਇਹੋ ਜਿਹਾ ਲੱਭੀਏ, ਜੁਗਤ ਲੱਭੀਏ, ਇਹਨੂੰ ਸਮਝ ਪੈ ਜਾਏ। ਸਾਹਿਬ ਨੇ ਕਿਹਾ ਸਜਣਾ ਦੇਣ ਵਾਲਾ ਨਿਰੰਕਾਰ, ਕਿਹੜਾ ਬੰਦਾ ਕਿਸੇ ਨੂੰ ਕੋਈ ਦਿੰਦਾ ਪਏ। ਕਹਿਣ ਲੱਗਾ ਨਹੀਂ ਦਾਤਾ ਜੀ, ਮੇਰੇ ਘਰ ਵਿੱਚ ਮੇਰੇ ਤੋਂ ਬਿਨਾਂ ਕੋਈ ਕਿਰਤ ਕਰਨ ਵਾਲਾ ਨਹੀਂ। ਸਾਹਿਬ ਨੇ ਕਿਹਾ ਕੁਝ ਦਿਨ ਟਿਕ। ਟਿਕਿਆ ਨਹੀਂ। ਸਤਿਗੁਰੂ ਕਹਿਣ ਲੱਗੇ ਤੂੰ ਜਾਣ ਲੱਗਾ ਨਾ ਤੇ ਮੇਰਾ ਇੱਕ ਪਿਆਰਾ ਮਿੱਤਰ ਹੈ, ਸ਼ਬਦ ਮਿੱਤਰ ਵਰਤਿਆ, ਸੰਡੋਰੇ ਦੀ ਧਰਤੀ ਤੇ ਰਹਿੰਦੇ, ਉਹਦਾ ਨਾਂ ਪੀਰ ਬੁੱਧੂ ਸ਼ਾਹ। ਸਾਧ ਸੰਗਤ ਮੈਂ ਖਿੰਨ ਵਿੱਚੋਂ ਅਰਜ਼ ਕਰਦਿਆਂ, ਪੀਰ ਮੇਰੇ ਗੁਰੂ ਦਾ ਅਨੰਦ ਭਗਤ ਸੀ, ਪੁੱਤਰ ਸ਼ਹੀਦ ਕਰਾਏ, ਭਰਾ ਸ਼ਹੀਦ ਕਰਾਏ, ਤੇ ਇੱਥੋਂ ਤੱਕ ਵਿਦਵਾਨ ਸੱਜਣ ਕਹਿੰਦੇ ਨੇ ਪੀਰ ਬੁੱਧੂ ਸ਼ਾਹ ਦੇ ਤਨ ਦੇ ਟੁਕੜੇ ਕਰ ਕਰਕੇ ਮਾਸ ਕੁੱਤਿਆਂ ਅੱਗੇ ਪਾਇਆ ਗਿਆ ਸੀ। ਉਸਮਾਨ ਖਾਨ ਨੇ ਕੁਝ ਵਿਦਵਾਨਾਂ ਦੀ ਰਾਏ ਵੀ ਖੈਰ, ਪਰ ਵਾਹ ਪੀਰ ਜੇ ਤੂੰ ਸਭ ਕੁਝ ਵਾਰ ਦਿੱਤਾ ਤੇ ਮੇਰੇ ਕਲਗੀ ਵਾਲੇ ਨੇ ਵੀ ਕਿਹਾ ਸੀ ਬੰਦਾ ਸਿੰਘ ਬਹਾਦਰ ਨੂੰ ਜੇ ਤੁਰਨ ਲੱਗਾ ਨਾ ਸਰਹੰਦ ਪਹੁੰਚਣ ਤੋਂ ਪਹਿਲਾਂ ਸੰਡੌਰੇ ਜਾਈ, ਉੱਥੇ ਮੇਰੇ ਇੱਕ ਪਿਆਰੇ ਪੀਰ ਨੂੰ ਜ਼ੁਲਮ ਕਰ ਕਰਕੇ ਜ਼ਾਲਮਾਂ ਨੇ ਉਹਦੇ ਤਨ ਦੇ ਟੁਕੜੇ ਕੀਤੇ ਨੇ, ਉਸ ਹਾਕਮ ਨੂੰ ਸਜ਼ਾ ਜ਼ਰੂਰ ਦੇਣੀ ਹੈ। ਇਹਦਾ ਮਤਲਬ ਜਿੱਥੇ ਗੁਰੂ ਦੇ ਪੁੱਤਰਾਂ ਨੂੰ ਦੀ ਸ਼ਹਾਦਤ ਦਾ ਬਦਲਾ ਲੈਣ ਬਾਬਾ ਆਇਆ, ਉੱਥੇ ਪੀਰ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਾਹਿਬ ਨੇ ਕਿਹਾ ਮੇਰੀ ਇੱਕ ਪੱਤਰਿਕਾ ਲੈ ਜਾ, ਸਾਡਾ ਮਿੱਤਰ ਹੈ ਪੀਰ ਬੁੱਧੂ ਸ਼ਾਹ, ਉਹਨੂੰ ਦੇਈ, ਫਿਰ ਤੂੰ ਘਰ ਚਲਾ ਜਾਈ। ਸਿੱਖ ਗਿਆ, ਪੀਰ ਬੁੱਧੂ ਸ਼ਾਹ ਨੂੰ ਪੱਤਰਿਕਾ ਦਿੱਤੀ, ਪੀਰ ਨੇ ਖਾਕ ਆਪਣੇ ਮਸਤਕ ਤੇ ਲਾਈ, ਨਸੀਰਾਂ ਨੇ ਭੋਜਨ ਤਿਆਰ ਕਰਕੇ ਆਪਣੇ ਹੱਥੀਂ ਛਕਾਇਆ ਕਿ ਸਾਡੇ ਮੁਰਸ਼ਦ ਦੇ ਘਰੋਂ ਆਇਆ, ਤੇ ਜਦੋਂ ਤੁਰ ਲੱਗਾ ਤੇ ਪੀਰ ਜੀ ਨੇ ਚਿੱਠੀ ਪੜ੍ਹੀ ਤੇ ਵਿੱਚ ਲਿਖਿਆ ਸੀ ਪੀਰ ਬੁੱਧੂ ਸ਼ਾਹ ਜਿਹੜਾ ਬੰਦਾ ਤੇਰੇ ਕੋਲ ਆਇਆ ਇਸ ਸਿੱਖ ਨੂੰ ਤੂੰ 6 ਮਹੀਨੇ ਆਪਣੇ ਘਰ ਵਿੱਚ ਕੈਦ ਕਰ ਦੇਣਾ, ਇਹਨੂੰ ਘਰ ਨਹੀਂ ਜਾਣ ਦੇਣਾ, ਇਹਨੂੰ ਤੂੰ ਆਪਣੇ ਕੋਲ ਰੱਖਣਾ। ਉਹ ਤੁਰ ਲੱਗਾ, ਕਹਿੰਦਾ ਪੀਰ ਜੀ ਚੰਗਾ ਫਿਰ ਮੈਂ ਚੱਲਣਾ। ਉਹ ਕਹਿੰਦਾ ਗੱਲ ਸੁਣ, ਮੈਂ ਮੰਨਣਾ ਗੁਰੂ ਦਾ ਹੁਕਮ, ਜਾਣ ਮੈਂ ਤੈਨੂੰ ਦੇਣਾ ਕੋਈ ਨਹੀਂ। ਆਹ ਦੇਖ ਚਿੱਠੀ ਵਿੱਚ ਲਿਖਿਆ 6 ਮਹੀਨੇ ਤੂੰ ਮੇਰੇ ਘਰ ਰਹਿਣਾ, ਜਿਹੜਾ ਖਾਣ ਨੂੰ ਕਹੇਗਾ ਖਾਣ ਨੂੰ ਦਿਆਂਗਾ, ਜਿਹੜੇ ਬਸਤਰ ਪਾਣ ਨੂੰ ਕਹੇਗਾ ਪਾਣ ਨੂੰ ਦਿਆਂਗਾ, ਜਿੱਥੇ ਕਹੇਗਾ ਜਿਹੜੀ ਥਾਂ ਕਹੇਗਾ ਮੈਂ ਤੇਰੇ ਚਰਨ ਰੋਏ ਧੋਵਾਂਗਾ, ਪਰ ਮੈਂ ਗੁਰੂ ਦਾ ਹੁਕਮ ਮੰਨਣ ਵਾਲਾ, ਮੈਂ ਤੈਨੂੰ ਘਰੋਂ ਨਿਕਲਣ ਨਹੀਂ ਦੇਣਾ। ਆਪਣੇ ਘਰ ਵਿੱਚ ਬੰਦ ਕਰ ਦਿੱਤਾ। ਕਹਿਣ ਲੱਗਾ ਬਣੂ ਕੀ, 6 ਮਹੀਨੇ ਰਿਹਾ ਤਾਂ ਮੇਰੀ ਔਲਾਦ ਨੇ ਮਰ ਜਾਣਾ, ਮੈਂ ਅਰਜ਼ ਕਰ ਰਿਹਾ ਬੰਧਨ ਕਦੋਂ ਬਣਦਾ, ਜਦੋਂ ਇਹ ਹਉਮੈ ਕਾਇਮ ਕਰ ਲਈਏ, ਮੈਂ ਰਿਜਕ ਦਾਤਾ ਵਾਂ, ਇਹ ਤਾਂ ਬੰਧਨ ਹੈ। 6 ਮਹੀਨੇ ਪੀਰ ਨੇ ਰੱਜ ਕੇ ਸੇਵਾ ਕੀਤੀ। ਕਹਿਣ ਲੱਗਾ ਪੋਥੀਆਂ ਪੜ੍ਹ, ਗੁਰੂ ਕੀ ਬਾਣੀ ਦਾ ਕਰ ਪਾਠ, ਸਿਮਰਨ ਕਰ, ਜੋ ਕਹੇਗਾ ਤੇਰੀ ਸੇਵਾ ਕਰਾਂਗਾ, ਮੈਂ ਜਾਨ ਨਹੀਂ ਦੇਣਾ। ਜਦੋਂ 6 ਮਹੀਨੇ ਬਾਅਦ ਤੁਰਿਆ, ਹੁਣ ਕਹਿੰਦਾ ਆਨੰਦਪੁਰ ਨੂੰ ਜਾਵਾਂ ਕਿ ਘਰ ਨੂੰ ਜਾਵਾਂ। ਘਰ ਨੂੰ ਗਿਆ ਤੇ ਜਿਹੜਾ ਲਟਾ ਪਟਾ ਹੈ, ਬੱਚੇ ਨੇ ਹੋ ਸਕਦਾ ਵਿਚਾਰੇ ਸਾਰੇ ਚੜ੍ਹਾਈ ਕਰ ਗਏ ਹੋਣ। ਜਦੋਂ ਘਰ ਪੜਿਆ ਨਾ, ਕਹਿੰਦਾ ਘਰਦਿਆਂ ਦੀ ਸਾਰ ਲੈ ਲਾ ਫਿਰ ਹੀ ਆਨੰਦਪੁਰ ਜਾਵਾਂਗਾ। ਜਦੋਂ ਘਰ ਗਿਆ, ਕੱਚੇ ਦੀ ਥਾਂ ਪੱਕੇ ਮਕਾਨ ਸਨ, ਅੱਗੇ ਨਾਲੋਂ ਵਧੀਆ ਖਾਂਦੇ ਪਾਂਦੇ ਨੇ, ਤੇ ਵੇਖ ਕੇ ਕਹਿੰਦੇ ਨੇ ਪਰਿਵਾਰ ਨੇ ਕਿਹਾ ਆ ਗਿਆ ਫਿਰ ਕਿਤੇ, ਫਿਰ ਨਾ ਗਰੀਬੀ ਘਰ ਵਿੱਚ ਆ ਜਾਏ। ਇੰਨੇ ਦਿਨ ਆਇਆ ਨੀ, ਰੱਬ ਨੇ ਚੰਗੀ ਰੱਜ ਕੇ ਰੋਟੀ ਦਿੱਤੀ। ਤੇ ਕਹਿੰਦੇ ਉਸ ਵਕਤ ਪਰਿਵਾਰ ਨੂੰ ਮਿਲਿਆ, ਵਾਪਸ ਆਇਆ ਹਜ਼ੂਰ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕੀਤੀ। ਸਾਹਿਬ ਕਹਿੰਦੇ ਨੇ ਪਰਿਵਾਰ ਜਿੰਦਾ ਹੀ? ਕਹਿਣ ਲੱਗਾ ਦਾਤਾ ਅੱਗੇ ਨਾਲੋਂ ਖੁਸ਼ਹਾਲ ਏ। ਕਹਿੰਦੇ ਨੇ ਜਦੋਂ ਆਪ ਕਰਤੇ ਬਣ ਜਾਈਏ ਉਦੋਂ ਹਮੇਸ਼ਾ ਹੀ ਘਾਟਾ ਪੈਂਦਾ ਹੈ, ਤੇ ਜਦੋਂ ਕਰਤੇ ਪੁਰਖ ਨੂੰ ਦਾਤਾ ਮੰਨ ਲਈ ਉਦੋਂ ਬਰਕਤਾਂ ਪੈਂਦੀਆਂ ਹੁੰਦੀਆਂ। ਪਰਿਵਾਰ ਨੇ ਕਰਤੇ ਪੁਰਖ ਨੂੰ ਮੰਨਿਆ, ਇਹੀ ਤਾਂ ਇੱਕ ਬੰਧਨ ਏ। ਸਾਹਿਬ ਕਹਿੰਦੇ ਨੇ ਨਾਮ ਬੰਧਨ ਕੱਟਦਾ, ਜਿਹਦੇ ਬੰਧਨ ਕਰ ਦਿੱਤੇ ਉਹ ਮੁਕਤੇ, ਤੇ ਜਿਹੜਾ ਮੁਕਤ ਹੋ ਗਿਆ ਉਹਦੇ ਵਿੱਚ ਤੇ ਮੇਰੇ ਵਾਹਿਗੁਰੂ ਵਿੱਚ ਕੋਈ ਅੰਤਰ ਨਹੀਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।